लोक सुनियो पर लोक सुनियो बिद लोक सुनियो सब दर्शन पायो संगत पारियो तारन का गुरु नानक साहिब पंथ चलायो वाहे गुरु गुरु नानक साहिब तार के मूर्त है जग आयो
सतनाम वाहे गुरु साहिब जीओ नृत हुए परे रो रहे के थाना सब विद मैं निर्णय कर जाना कीन खुदाए अभे मृत मोरे जग जीवन ते टूटी डोरे नृत हुए परे हो रहे के थाना
वाहिगुरु जी का खालसा वाहिगुरु जी की फतेह। परम सत्कार जो सतगुरां दी साजी नवाजी हुई गुरु खालसा साहब संगत जी सतगुरु जी की अत्यंत कृपालता का सदका एक कथा श्री गुरु नानक देव महाराज जी दे जीवन कौतकां दी चल रही है। सतगुरु कजली मन दे अंदर दक्षण देश विच कौडे रात नूं निहाल करके अगे चाले पाए ने। चलदिआं चलदिआं 3 दिन हो गए ने, बड़ी उजाड़ है, कोई नगर नेड़े नहीं, शहर नेड़े नहीं आया। भाई मरदाने नूं बड़ी भुख लगी, कहिंदा महाराज मेरा भोजन का इंतजाम करो, नहीं मेरी मौत नेड़े आ रही, मैं इत्थे ही मर के पिया रहांगा। महाराज कहिंदे मरदानिआं नेड़े शहर आ रहा, उत्थे तैनूं भोजन छकावांगे, जिस तरह अगे प्रसंग आ रहा आप सरवण करो।
मृत होए परयो रहे के थाना
कहण लगा सच्चे पातशाह ते मैं मर के किसे थां दे पिया रहांगा।
साबित मैं निर्णय कर जाना
ते सारे तरह मैं निश्चय करके जान लिया है।
कीन खुदाए अबे मृत मोरी
कहंदा हे खुदा मेरी मौत जेड़ी है तू नेड़े कर दिती है।
जग जीवन ते टूटी डोरी
जेड़ी संसार दे जीवन दी जिंदगी है ते मेरी ये डोरी टुट चुकी है। अस
आयो नगर तहां क्या होए
कहण लगा सच्चे पातशाह जे करके नगर आवे गया ते फिर उत्थे जाके की होवेगा।
तीर कंठ हमदाम ना कोए
ते मेरे बस्तर दी गण दे पल्ले कोई पैसा तो नहीं बनया हो जेड़ा मैं भोजन जाके खा लवांगा।
बिना लिए को देवे नाही
बिना मुल लए तो कोई भी भोजन नहीं देवेगा।
ऐसे खाओ असना परमाही
ते दसो महाराज मैं शहर दे अंदर किस तरह भोजन छकांगा।
सिंह सी गुरु सुने वाक अस जब ही
जदों साध संग जी श्री गुरु नानक देव महाराज जी ने ऐसे वचन सुनना कीते भाई मरदाने दे
पंसों रेत फरोरी तब ही
गुरु नानक साहब ने अपने पैर दे अंगूठे दे नाल कुछ रेता जड़ा सी परोलना कीता।
एक साथे ते अद्भुत लाल
ओदे विचों साध संग जी एक बहुत ही कीमती पत्थर जड़ा सी लाल जिस दी किस्म है हीरे रतन जवाहर मोती माणक मूंगे लाल ए कीमती पत्थरां दे नाम हन ते लाल जड़ा सी ओदे विचों निकलिया।
ना की शोभा दिवत बसाल
ते जिसकी शोभा बहुत ही प्रकाश रही है।
बंधन कंठी चों मरदाना
महाराज कहण लगे भाई मरदाने जे तू बस्तर दी गण दे च बनना चाहुंदा है
ए बंदो ने तीर सुनाना
ते तां तू अपने बस्तर दे नाल इस लाल नू लै के बन लै
करो तीर और करो प्याना
हौसला धार के ते अगे तू चलना कर
सूर पंच टिग है पुरथाना
ते थोड़ा ही रास्ता है अगे ते उच्चे थां दे उत्ते नगर दिस रहा है।
दूरा ए पाहन क्या काज है
भाई मरदाना भुख दे नाल खिजा होया सी कहंदा महाराज ये जेड़ा पत्थर है मेरे किस काम है
सुना देवे कोए
ते ए मैनू कुछ भी नहीं देवेगा
होए दान निज पास जे
जे करके मेरे पास कुछ पैसे रुपये होणगे
जैसो लेवे सोए
फिर जो भी मैनू चाहिदा है ते मैं ओ प्राप्त कर लवांगा।
जो पी जाके बांधे भूख ना जावै
ते जेड़ा कीमती लाल पत्थर है ते इस नूं गंढ विच बन्नण दे नाल मेरी भुख नहीं दूर हो सकदी।
जब लोहा आहार ना आवै
ते जिन्ना चिर भोजन मेरे हाथ विच प्राप्त नहीं हुंदा
गुरु कहे निकट है नगरी
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨੇ ਤੇ ਆ ਨਗਰ ਨੇੜੇ ਹੀ ਆ ਰਿਹਾ ਹੈ,
ਕੀਮਤ ਇਸ ਹੋਏ ਉਜਗਰੀ,
ਤੇ ਉੱਥੇ ਜਾ ਕੇ ਜਿਹੜਾ ਲਾਲ ਹੈ ਇਸ ਦੀ ਕੀਮਤ ਉਜਗਰੀ ਪ੍ਰਗਟ ਹੋ ਜਾਵੇਗੀ।
ਉਸ ਪਿੰਡ ਚੱਲ ਤਤਕਾਲਾ,
ਕਹਿੰਦੇ ਤਿੰਨ ਕੋਹ ਦਾ ਸਫ਼ਰ ਹੈ ਤੇ ਵੇਖ ਚੱਲ ਕੇ ਬੜੀ ਛੇਤੀ ਦੇ ਨਾਲ,
ਧੀਰਜ ਦੇ ਤੁਰੇ ਕਿਰਪਾਲਾ।
ਇਸ ਤਰ੍ਹਾਂ ਸਾਧ ਸੰਗਤ ਜੀ ਹੌਸਲਾ ਦੇ ਕੇ ਕਿਰਪਾਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ।
ਲੱਜਤ ਹੋਏ ਮਰਦਾਨਾ,
ਭਾਈ ਮਰਦਾਨਾ ਸਾਹਿਬ ਸੰਗਤ ਜੀ ਬਹੁਤ ਹੀ ਸ਼ਰਮਿੰਦਾ ਹੋ ਕੇ
ਦੇਖ ਜਿਤਨਾ ਕਰਤਬ ਖਾਨਾ,
ਹਿਰਦੇ ਚ ਬੜਾ ਗੁੱਸੇ ਦੇ ਨਾਲ ਖਿਜਦਾ ਹੈ ਤੇ ਕੋਈ ਵੀ ਸਾਧ ਸੰਗਤ ਜੀ ਮੁਖੋਂ ਗੱਲ ਨਹੀਂ ਕਰਦਾ।
ਮੰਦ ਮੰਦ ਬੇਦੀ ਕੁਲ ਦੀਪਾ,
ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਹੌਲੀ ਹੌਲੀ
ਚੱਲ ਕਰ ਪਹੁੰਚੇ ਨਗਰ ਸਮੀਪਾ।
ਚੱਲਦਿਆਂ ਚੱਲਦਿਆਂ ਸਾਧ ਸੰਗਤ ਜੀ ਨਗਰ ਦੇ ਨੇੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ।
ਲੋਕ ਇੱਕ ਰਮਣੀਕਾ,
ਇੱਕ ਬੜਾ ਸੁੰਦਰ ਬਿਰਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖ ਕੇ
ਕਹਿਤਾ ਸਭ ਜਗ ਟੀਕਾ,
ਸਾਰੇ ਸੰਸਾਰ ਦੇ ਤਿਲਕ ਰੂਪ ਸ਼੍ਰੋਮਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਬਿਰਸ਼ ਦੇ ਹੇਠਾਂ ਬੈਠ ਗਏ।
ਮਰਦਾਨੇ ਬਚਨੇ ਉਚਾਰਾ,
ਤਦੋਂ ਭਾਈ ਮਰਦਾਨੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਬਚਨ ਉਚਾਰਨ ਕੀਤਾ,
ਜੋ ਤੁਮ ਕਹੋ ਕਰੋ ਤਿਉਂ ਕਾਰਾ।
ਮਹਾਰਾਜ ਜੋ ਵੀ ਤੁਸੀਂ ਕਹੋਗੇ ਤੇ ਮੈਂ ਉਸੇ ਤਰ੍ਹਾਂ ਤੁਹਾਡੀ ਆਗਿਆ ਮੰਨ ਕੇ ਕੰਮ ਕਰਾਂਗਾ।
ਲਾਲ ਨਾਮ ਕਹਿ ਦਿਓ ਜੋ ਮੋਹੀ,
ਇਹ ਜਿਹੜਾ ਤੁਸੀਂ ਕੀਮਤੀ ਪੱਥਰ ਜਿਸ ਦਾ ਨਾਮ ਲਾਲ ਹੈ ਤੇ ਇਹ ਮੈਨੂੰ ਦੇਣਾ ਕੀਤਾ,
ਇਸਤੇ ਕੌਣ ਕਾਜ ਅਬ ਹੋਹੀ,
ਦੱਸੋ ਇਸ ਤੋਂ ਮੇਰਾ ਜਿਹੜਾ ਕਿਹੜਾ ਕੰਮ ਸਰ ਜਾਵੇਗਾ, ਪੂਰਾ ਹੋ ਜਾਵੇਗਾ।
ਅਮਨ ਬਦਨ ਤੇ ਬਿਰਸ ਬਖਾਨਾ,
ਕਵਲ ਸਰੀਖੇ ਚਿਹਰੇ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੱਸ ਕੇ ਕਹਿਣਾ ਕੀਤਾ,
ਨਗਰ ਨਾ ਜਾਣੋ ਕੇ ਨਾ ਜਾਣਾ।
ਕਹਿੰਦੇ ਭਾਈ ਮਰਦਾਨੇ, ਤੂੰ ਇਸ ਨਗਰ ਦਾ ਸ਼ਹਿਰ ਦਾ ਨਾਮ ਜਾਣਦਾ ਹੈ ਕਿ ਨਹੀਂ ਜਾਣਦਾ?
ਹੋ ਪ੍ਰਭ ਜੀ ਕਿਆ ਨਾਮ ਹੈ ਮਾਹੀ।
ਮਰਦਾਨਾ ਹੋਰ ਗੁੱਸੇ ਹੋ ਗਿਆ, ਕਹਿੰਦਾ ਹੇ ਪ੍ਰਭੂ ਜੀ, ਇਸ ਨਗਰ ਦੇ ਨਾਮ ਵਿੱਚ ਕੀ ਪਿਆ ਹੈ?
ਖਾਣ ਦੇ ਵੋ ਕਹਿ ਨਾਹੀ,
ਤੇ ਮੈਨੂੰ ਤੁਸੀਂ ਭੋਜਨ ਖਾਣ ਦਿੰਦੇ ਹੋ ਕਿ ਨਹੀਂ ਦਿੰਦੇ ਹੋ?
ਜੋ ਵਿਦ ਕਰਨੀ ਨਹੀਂ ਬਤਾਓ,
ਤੇ ਜਿਹੜਾ ਕੰਮ ਨਹੀਂ ਕਰਨਾ ਤੇ ਉਹ ਤੁਸੀਂ ਕਰਨ ਵਾਸਤੇ ਕਹੀ ਜਾਂਦੇ ਹੋ?
ਬਾਤੇ ਕਰਤੇ ਦਿਵਸ ਬਤਾਓ,
ਬਸ ਤੁਸੀਂ ਗੱਲਾਂ ਬਾਤਾਂ ਕਰਦਿਆਂ ਹੀ ਦਿਨ ਬਤੀਤ ਕਰੀ ਜਾ ਰਹੇ ਹੋ।
ਹਸਨੇ ਬੋਲੇ ਸੁਖਤਾਮੂ,
ਸੁਖਾਂ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਜੀ ਹੱਸਣ ਵਾਸਤੇ ਸਾਧ ਸੰਗਤ ਜੀ ਫੇਰ ਬੋਲ ਪਏ,
ਜਾਨ ਬਸੰਬਰਪੁਰ ਇਹ ਨਾਮੂ।
ਤੇ ਮਹਾਰਾਜ ਕਹਿੰਦੇ ਮਰਦਾਨਿਆ ਜਿਹੜਾ ਸ਼ਹਿਰ ਹੈ ਇਸ ਦਾ ਨਾਮ ਬਸੰਬਰਪੁਰ ਹੈ, ਇਹਨੂੰ ਪਾਟਲੀ ਪੁੱਤਰ ਵੀ ਕਹਿੰਦੇ ਨੇ ਕਹਿੰਦੇ ਸੀ, ਤੇ ਅੱਜ ਕੱਲ ਇਸ ਨੂੰ ਪਟਨਾ ਸਾਹਿਬ ਕਹਿੰਦੇ ਨੇ ਜਿੱਥੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਹੈ।
ਤੋ ਨਾਮ ਨਗਰ ਕਾ ਹੋਊ,
ਭਾਈ ਮਰਦਾਨਾ ਕਹਿੰਦਾ ਮਹਾਰਾਜ ਕੋਈ ਵੀ ਨਗਰ ਦਾ ਨਾਮ ਹੋਵੇ,
ਮੋਛਦਾ ਲਾਗੀ ਅਬ ਮੋਹ,
ਤੇ ਮੈਨੂੰ ਬੜੀ ਭਾਰੀ ਭੁੱਖ ਲੱਗੀ ਹੋਈ ਹੈ ਭੋਜਨ ਦੇ,
ਸੰਤੇ ਨਿਰਬਲ ਕਾਇਆ ਸਗਰੀ,
ਇਹ ਥਕਾਵਟ ਦੇ ਨਾਲ ਮੇਰੀ ਜਿਹੜੀ ਕਾਇਆ ਦੇਹ ਹੈ ਬਹੁਤ ਹੀ ਕਮਜ਼ੋਰ ਹੋ ਗਈ ਹੈ।
ਕਿਉਂ ਹੋ ਪਹੁੰਚੇ ਹੈ ਡਿਗ ਨਗਰੀ,
ਤੇ ਮਸਾਂ ਮਸਾਂ ਹੀ ਇਸ ਸ਼ਹਿਰ ਦੇ ਨੇੜੇ ਮੇਰਾ ਸਰੀਰ ਪਹੁੰਚੇਗਾ।
ਪੂਰਾ ਕਰਨਾ ਨਿਰਬਿਕਸੇ ਬਹੁਰ,
ਖਜ਼ਾਨੇ ਸਾਹਿਬ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੱਸ ਪਏ
ਬੋਲੇ ਤੇ ਸੋਬੈ ਨਾ।
ਤੇ ਉਸ ਵੇਲੇ ਭਾਈ ਮਰਦਾਨੇ ਦੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ,
ਨਗਰ ਵਿਖੇ ਗਮਨ ਹੋਇਆ ਬਾ,
ਕਹਿੰਦੇ ਮਰਦਾਨਿਆ ਇਸ ਸ਼ਹਿਰ ਦੇ ਅੰਦਰ ਤੂੰ ਜਾਣਾ ਕਰ,
ਤੂੰ ਜੌਹਰੀ ਐਨਾ,
ਤੇ ਜਾ ਕੇ ਇੱਕ ਜੌਹਰੀ ਦਾ ਘਰ ਹੈ ਸ਼ਹਿਰ ਦੇ ਚ, ਉਹਦੀ ਭਾਲ ਕਰ,
ਚਾਪੀ ਵੇਚੋ ਜਾਏ ਤਾਂ ਇਹ ਲਾਲਾ,
ਇਹ ਜਿਹੜਾ ਲਾਲ ਕੀਮਤੀ ਪੱਥਰ ਹੈ ਉਸ ਦੀ ਦੁਕਾਨ ਦੇ ਉੱਤੇ ਜਾ ਕੇ ਵੇਚ ਦੇ।
ਸੁਣਾਉਣਾ ਗਮਨੇ ਤਦਕਾਲਾ,
ਸੁਣ ਕੇ ਸਾਧ ਸੰਗਤ ਜੀ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਛੇਤੀ ਚੱਲ ਪਿਆ,
ਜਾਏ ਜੌਹਰੀ ਕੋ ਦਿਖਰਾਇਓ,
ਤੇ ਜਾ ਕੇ ਸਾਧ ਸੰਗਤ ਜੀ ਭੁਲੇਖੇ ਦੇ ਨਾਲ ਇੱਕ ਬਾਣੀਏ ਦੀ ਦੁਕਾਨ ਤੇ ਪਹੁੰਚ ਗਿਆ, ਔਰ ਜੌਹਰੀ ਦੀ ਦੁਕਾਨ ਦਾ ਭੁਲੇਖਾ ਪੈ ਕੇ ਇੱਕ ਬਾਣੀਏ ਦੀ ਦੁਕਾਨ ਦੇ ਉੱਤੇ ਜਿਸ ਵੇਲੇ ਲਾਲ ਦਿਖਾਉਣਾ ਕੀਤਾ,
ਤੀਨ ਤਾਂਬਰਨ ਮੋਲ ਸੁਣਾਇਓ,
ਉਸ ਬਾਣੀਏ ਨੇ ਸਾਧ ਸੰਗਤ ਜੀ ਇਸ ਲਾਲ ਦੀ ਕੀਮਤ ਤਿੰਨ ਤਾਂਬੇ ਦੇ ਜਿਹੜੇ ਪੈਸੇ ਸੀ ਉਹ ਸੁਣਾਉਣਾ ਕੀਤੇ।
ਮਰਦਾਨੇ ਮਨ ਕੀਨ ਵਿਚਾਰਾ,
ਭਾਈ ਮਰਦਾਨੇ ਨੇ ਆਪਣੇ ਮਨ ਦੇ ਵਿਚਾਰ ਕੀਤੇ,
ਲਾਲ ਮੋਲ ਨਾਰੀ ਕਹਿ ਤੇ ਅਪਾਰਾ,
ਤੇ ਮੈਂ ਸੁਣਿਆ ਹੈ ਤੇ ਲੋਕ ਚੌਕੇ ਤੇ ਲਾਲ ਦੀ ਕੀਮਤ ਬਹੁਤ ਕਹਿੰਦੇ ਹੁੰਦੇ ਨੇ ਕਿਸ ਦੀ ਕੀਮਤ ਬਹੁਤ ਹੁੰਦੀ ਹੈ
ਜਿਸੋ ਕਹੋ ਵਾਕ ਤਬ ਐਸੇ
ਉਸ ਬਾਣੀ ਦੇ ਤਾਈ ਸਾਹਿਬ ਸੰਗਤ ਜੀ ਭਾਈ ਮਰਦਾਨੇ ਨੇ ਇਸ ਤਰ੍ਹਾਂ ਵਚਨ ਕਹਿਣਾ ਕੀਤੇ
ਜੋ ਸੰਗੀ ਬਾਹਰ ਬੈਸੇ
ਕਹਿਣ ਲੱਗਾ ਮੇਰੇ ਸਾਥੀ ਨਗਰ ਤੋਂ ਬਾਹਰ ਬੈਠੇ ਨੇ ਤੇ ਮੈਂ ਉਹਨਾਂ ਨੂੰ ਜਾ ਕੇ ਪੁੱਛਾਂਗਾ
ਜੇਕਰ ਲਾਲ ਆਪਣੇ ਪਾਸਾ
ਇਹ ਜਿਹੜਾ ਲਾਲ ਸਾਹਿਬ ਸੰਗਤ ਜੀ ਆਪਣੇ ਪਾਸ ਲੈ
ਕੇ ਵੈਸੇ ਸੁਖਰਾਸਾ
ਜਿੱਥੇ ਸੁਖਾਂ ਦੀ ਅਹੁਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸੀ ਭਾਈ ਮਰਦਾਨਾ ਵਾਪਸ ਮੁੜ ਆਇਆ
ਇੱਕ ਜੌਹਰੀ ਪੇਕਰ ਬੋਲਾ
ਤੇ ਵੇਖ ਕੇ ਮਹਾਰਾਜ ਇੱਕ ਜੌਹਰੀ ਜਿਹੜਾ ਸੀ ਮੈਨੂੰ ਬੋਲਿਆ
ਤੀਰ ਤਾਂਬਰਨ ਜਾਕੋ ਮੋਲਾ
ਇਹ ਜਿਹੜੀ ਲਾਲ ਦੀ ਕੀਮਤ ਹੈ ਤੇ ਤਿੰਨ ਤਾਂਬੇ ਦੇ ਪੈਸੇ ਹਨ
ਸਾਲਸਰਾਏ ਜੌਹਰੀ ਨਾਮੂ
ਮਹਾਰਾਜ ਕਹਿੰਦੇ ਤੂੰ ਭੁਲੇਖਾ ਖਾ ਗਿਆ ਤੇ ਕਿਸੇ ਬਾਣੀਏ ਛੜੀਏ ਦੀ ਦੁਕਾਨ ਤੇ ਪਹੁੰਚ ਗਿਆ ਤੇ ਉਹ ਜਿਹੜਾ ਜੌਹਰੀ ਹੈ ਤੇ ਉਹਦਾ ਨਾਮ ਭਾਈ ਸਾਲਸਰਾਏ ਹੈ
ਮਰਦਾਨੇ ਜਾਵੋ ਤੇ ਤਾਮੂ
ਭਾਈ ਮਰਦਾਨਾ ਜੀ ਤੇ ਤੂੰ ਉਸਦੇ ਦੁਕਾਨ ਦੇ ਉੱਤੇ ਜਾਣਾ ਕਰ ਜਿਸ ਵੇਲੇ ਤੂੰ ਭਾਲ ਕਰਦਿਆਂ ਕਰਦਿਆਂ ਉਸਦੀ ਦੁਕਾਨ ਲੱਭ ਲਈ ਤੇ ਲਾਲ ਉਸਨੂੰ ਦੇ ਦੇਵੇਂ
ਇਹ ਮੁੱਲ ਸੋਇਆ ਬੋਲੇ ਹੀ
ਇਸ ਤਰ੍ਹਾਂ ਮੁੱਲ ਦੇ ਕੇ ਤੇ ਤੂੰ ਮੁੜ ਕੇ ਤੇ ਲੈ ਆਵੀਂ ਇਹ ਧੰਨ ਜਿਹੜਾ ਹੈ ਉਸਦਾ
ਫੁਲਕਾ ਨਗਰ ਵਿਖੇ ਪੁਨ ਗਵਨਾ
ਫੁਲਕੇਦਾਰ ਸਿੰਘ ਜੀ ਮਰਦਾਨਾ ਫੇਰ ਸ਼ਹਿਰ ਦੇ ਚਲੇ ਗਿਆ
ਕੋਟਕ ਬਿਰਧ ਸ਼ਾਹ ਕੋ ਪਵਨਾ
ਇਹ ਜੋ ਸਾਲ ਸਰਾਏ ਜੌਹਰੀ ਸ਼ਾਹੂਕਾਰ ਇਸ ਦਾ ਘਰ ਦੁਕਾਨ ਭਾਲਦਾ ਫਿਰਦਾ
ਤੇ ਸਦਨ ਬਤਾਇਓ
ਜਦੋਂ ਸਾਲ ਸਿੰਘ ਜੀ ਕਿਸੇ ਨੇ ਇਸ ਦੀ ਦੁਕਾਨ ਘਰ ਦੱਸਣਾ ਕੀਤਾ
ਕਹਿ ਊਚ ਬੁਲਾਇਓ
ਦਰਵਾਜ਼ੇ ਦੇ ਉੱਤੇ ਖੜਾ ਹੋ ਕੇ ਤੇ ਉੱਚੀ ਆਵਾਜ਼ ਦੇ ਕੇ ਇਸ ਨੂੰ ਬੁਲਾਉਣਾ ਕੀਤਾ
ਸਾਹ ਭੇਜੋ ਨਿਜ ਦਾਸਾ
ਕੇ ਬਾਅਦ ਸਿੰਘ ਜੀ ਸਾਲ ਸਰਾਏ ਜੌਹਰੀ ਨੇ ਤੇ ਆਪਣਾ ਇੱਕ ਨੌਕਰ ਭੇਜਣਾ ਕੀਤਾ
ਹੁਣ ਇਹ ਬੁਝੋ ਤੇ ਪਾਸਾ
ਮੇਰੇ ਦਰਵਾਜ਼ੇ ਦੇ ਉੱਤੇ ਕੌਣ ਹੈ ਤੇ ਇਸ ਨੂੰ ਪੁੱਛਣਾ ਕਰੋ
ਬਚਨ ਲਾਇਓ
ਇਹ ਸਾਲ ਸਰਾਏ ਜੌਹਰੀ ਦੇ ਨੌਕਰ ਨੇ ਕੋਲ ਆ ਕੇ ਤੇ ਇਸ ਤਰ੍ਹਾਂ ਕਹਿਣਾ ਕੀਤਾ
ਉਹ ਹੈ ਤੂੰ ਕਿਤੇ ਚੱਲ ਆਇਓ
ਕਹਿੰਦੇ ਭਾਈ ਤੂੰ ਕੌਣ ਹੈ ਤੇ ਕਿੱਥੋਂ ਚੱਲ ਕੇ ਆਇਆ ਹੈ
ਇਸ ਮਰਦਾਂ ਨੇ ਬਚਪਾਖਾ
ਭਾਈ ਮਰਦਾਨੇ ਨੇ ਸਾਹਿਬ ਸਿੰਘ ਜੀ ਉਸਦੇ ਤਾਈ ਇਸ ਤਰ੍ਹਾਂ ਕਹਿਣਾ ਕੀਤਾ
ਸੌਦੇ ਵੇਚਣ ਕੀ ਅਬਲਾਕਾ
ਕਹਿੰਦਾ ਮੈਂ ਕੁਛ ਸੌਦਾ ਲਿਆਇਆ ਹਾਂ ਤੇ ਵੇਚਣ ਦੀ ਇੱਛਾ ਲੈ ਕੇ ਆਇਆ ਹਾਂ
ਅਸਤੇ ਅੰਤਰ ਸਦਨ ਸਧਾਇਓ
ਇਉਂ ਕਹਿ ਕੇ ਭਾਈ ਮਰਦਾਨਾ ਜਿਹੜਾ ਸੀ ਇਸ ਦੇ ਘਰ ਦੇ ਚਲੇ ਗਿਆ
ਜੇ ਸ਼ਾਹੂਕਾਰ ਲਾਲ ਦਿਖਾਇਓ
ਇਹ ਜਿਹੜਾ ਸਾਲ ਸਰਾਏ ਜੌਹਰੀ ਸੀ ਇਹਦੇ ਹੱਥ ਵਿੱਚ ਦੇ ਕੇ ਲਾਲ ਜਿਹੜਾ ਸੀ ਵਿਖਾਉਣਾ ਕੀਤਾ
ਮੈਂ ਮਲੋਖਤ ਮਨ ਬਿਸਮਾਨਾ
ਨੇਤਰਾਂ ਦੇ ਨਾਲ ਵੇਖ ਕੇ ਸਾਹਿਬ ਸਿੰਘ ਜੀ ਸਾਲ ਸਰਾਏ ਜੌਹਰੀ ਦਾ ਮਨ ਜਿਹੜਾ ਸੀ ਹੈਰਾਨੀ ਵਿੱਚ ਭਰ ਗਿਆ
ਅੱਛਰ ਤੇ ਪਰ ਪਹਿਚਾਨਾ
ਇਹਦੇ ਉੱਤੇ ਕੁਝ ਅੱਖਰ ਲਿਖੇ ਹੋਏ ਸੀ ਤੇ ਉਹਨਾਂ ਨੂੰ ਪੜ੍ਹ ਕੇ ਤੇ ਐਨ ਚੰਗੀ ਤਰ੍ਹਾਂ ਪਹਿਚਾਣ ਕਰ ਲਈ ਹੈ
ਮੰਤ ਸੋ ਸਾ ਸੁਜਾਨਾ
ਇਹ ਜਿਹੜਾ ਸਾਲ ਸਰਾਏ ਜੌਹਰੀ ਸੀ ਤੇ ਇੱਕ ਪੁੰਨ ਆਤਮਾ ਧਰਮੀ ਬੰਦਾ ਸੀ
ਔਰ ਬਚਨ ਬਖਾਨਾ
ਆਪਣੇ ਹਿਰਦੇ ਚ ਸਾਹਿਬ ਸਿੰਘ ਜੀ ਇਸ ਨੇ ਵਿਚਾਰ ਕਰਕੇ ਤੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ
ਸਹਿਜ ਰਜਪਨ ਲਿਖੇ ਹੈ
ਕਹਿੰਦਾ ਇਸ ਲਾਲ ਦੇ ਉੱਤੇ ਲਿਖਿਆ ਹੋਇਆ ਹੈ ਕਿ ਜਿਹੜਾ ਬੰਦਾ ਇਸ ਨੂੰ ਦੇਖੇ ਇਹਦੇ ਦਰਸ਼ਨ ਕਰੇ ਤੇ 100 ਰੁਪਈਆ ਉਹ ਇਹਦੀ ਭੇਟਾ ਦੇਣਾ ਕਰੇ
ਜੋ ਦੇਖੇ ਸੋ ਦੇ
ਜਿਹੜਾ ਵੀ ਇਸ ਨੂੰ ਦੇਖੇ ਤੇ ਉਹ 100 ਰੁਪਈਆ ਦੇਣਾ ਕਰੇ
ਹੋਰ ਕਰੋ ਪਛਤਾ ਦੇ
ਸਾਸਰਾਏ ਜੌਹਰੀ ਕਹਿੰਦਾ ਭਾਈ ਮਰਦਾਨੇ ਤੇ ਇਸ ਦਾ ਮੁੱਲ ਤਾਂ ਮੈਂ ਪਿੱਛੋਂ ਪਾਵਾਂਗਾ ਪਹਿਲਾਂ ਜਿਹੜਾ 100 ਰੁਪਈਆ ਹੈ ਤੇ ਮੇਰੇ ਪਾਸੋਂ ਇਸ ਦੀ ਪ੍ਰਾਹੁਣਚਾਰੀ ਤੇ ਇਸ ਦੀ ਮਹਿਮਾਨੀ ਇਸ ਦੀ ਦਰਸ਼ਨੀ ਭੇਟਾ ਲੈਣਾ ਕਰ
ਚੌਪੀ ਮਰਦਾਨਾ ਸਤਲੇ ਹਰ ਖਾਇਓ
ਭਾਈ ਮਰਦਾਨਾ ਸਾਹਿਬ ਸਿੰਘ ਜੀ 100 ਰੁਪਈਆ ਲੈ ਕੇ ਬੜਾ ਖੁਸ਼ ਹੋ ਗਿਆ
ਨਗਰ ਪੁੱਲ ਆਇਓ
ਤੇ ਚੱਲ ਕੇ ਬਾਹਰ ਜਿੱਥੇ ਗੁਰੂ ਨਾਨਕ ਸਾਹਿਬ ਨਗਰ ਤੋਂ ਬੈਠੇ ਸੀ ਉੱਥੇ ਆ ਗਿਆ
ਸ੍ਰੀ ਗੁਰ ਬਚਨ ਬਖਾਨਾ
ਦੇਖ ਕੇ ਸਾਹਿਬ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ
ਜਿਤਕ ਮੋਲਿਆ ਮਿਉ ਮਰਦਾਨਾ
ਕਹਿੰਦੇ ਭਾਈ ਮਰਦਾਨੇ ਜੋ ਲਾਲ ਤੋਂ ਦੇ ਕੇ ਆਇਆ ਤੇ ਕਿਤਨੀ ਉਹਦੀ ਕੀਮਤ ਲਿਆਉਣਾ ਕੀਤੀ ਹੈ
ਟਿਕਟ ਬੈਠ ਬਿੱਤਰ ਤੰਤ ਸੁਣਾਵਾ
ਕੋਲ ਬੈਠ ਕੇ ਸਾਹਿਬ ਸਿੰਘ ਜੀ ਸਾਰਾ ਪ੍ਰਸੰਗ ਜਿਹੜਾ ਸੀ ਮਰਦਾਨੇ ਨੇ ਦੱਸਣਾ ਕੀਤਾ ਕਹਿੰਦੇ ਜੀ ਇਹ ਸ਼ਹਿਰ ਵਿੱਚ ਸਾਲ ਸਰਾਏ ਜੌਹਰੀ ਬਹੁਤ ਵੱਡਾ ਸ਼ਾਹੂਕਾਰ ਹੈ ਤੇ ਜਿਹਦਾ ਬਹੁਤ ਚੰਗਾ ਸੁਭਾਅ ਹੈ
ਸਹਿਕਾਰ ਠਿਕਦੇ ਦਿਖਾਈ
ਤੇ ਉਸਨੇ ਇਹਦੀ ਦਰਸ਼ਨੀ ਭੇਟਾ ਦੇਖਣ ਦੇ ਦਰਸ਼ਨ 100 ਰੁਪਈਆ ਮੈਨੂੰ ਮੁੱਲ ਦੇਣਾ ਕੀਤਾ ਹੈ
ਦੂਜਨ ਮੁੱਲ ਆਇਓ ਹੁਕਮ ਤਾਈ
ਤੇ ਬਾਕੀ ਇਹਦੀ ਕੀਮਤ ਤੁਸੀਂ ਕਿੰਨੇ ਕੁ ਲੈਣੀ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਇਸ ਦਾ ਮੁੱਲ ਪੁੱਛਣ ਵਾਸਤੇ ਆਇਆ ਹਾਂ।
ਜਿਤਨੋ ਲੈਣੋ ਦਿਓ ਸੁਣਾਈ
ਤੇ ਮਹਾਰਾਜ ਜਿੰਨਾ ਉਸ ਦਾ ਮੁੱਲ ਲੈਣਾ ਹੈ ਤੇ ਮੈਨੂੰ ਸੁਣਾ ਦਿਓ ਦੱਸ ਦਿਓ।
ਜਿਤਨੋ ਆਨੋ ਬਿਲ ਮਨਕਾਈ
ਤੇ ਮੈਂ ਉਹਨਾਂ ਹੀ ਮੁੱਲ ਲੈ ਕੇ ਆ ਜਾਂਦਾ ਤੇ ਕੋਈ ਵੀ ਉੱਥੇ ਦੇਰ ਨਹੀਂ ਹੈ।
ਫਿਰ ਗੁਰੂ ਕਹੇ ਜਾਓ ਟਿਕ ਸ਼ਾਹੂ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਮਰਦਾਨੇ ਤੇ ਤੂੰ ਸ਼ਾਹੂਕਾਰ ਸਾਲਸਰਾਏ ਜੌਹਰੀ ਦੇ ਪਾਸ ਜਾ
ਮਸਤਨ ਦੀਨੋਂ ਬੂਝੋ ਤਾਹੂ
ਤੇ ਉਹਨੂੰ ਜਾ ਕੇ ਪੁੱਛੋ ਤੇ ਇਹ ਜਿਹੜਾ ਤੂੰ ਧਨ ਦਿੱਤਾ ਹੈ ਤੇ ਕਾਹਦੇ ਵਾਸਤੇ ਦਿੱਤਾ ਹੈ।
ਦੂਰਾ ਪੁਨਪੁਰ ਬੂਝੋ ਆਨਕਾ
ਫੇਰ ਸਾਹਿਬ ਸੰਗ ਜੀ ਭਾਈ ਮਰਦਾਨੇ ਨੇ ਇਸ ਦੀ ਦੁਕਾਨ ਤੇ ਪੁੱਛਿਆ
ਕੈਸੇ ਦੀਨੇ ਦਾਮ
ਜਿਹੜੇ 100 ਰੁਪਇਆ ਮੈਨੂੰ ਦਿੱਤਾ ਇਹ ਕਿਸ ਤਰ੍ਹਾਂ ਦੇਣਾ ਕੀਤੇ
ਨੇ ਤਦ ਕਹਾ
ਸੁਣ ਕੇ ਸਾਲਸਰਾਜ ਨੇ ਉਸ ਵੇਲੇ ਕਹਿਣਾ ਕੀਤਾ
ਮਿਜਮਾਨੀ ਉਹ ਨਾਮ
ਕਹਿੰਦਾ ਇਸ ਦਾ ਨਾਮ ਹੈ ਮਿਜਮਾਨੀ ਪ੍ਰਾਹੁਣ ਚਾਰੇ ਦਰਸ਼ਨੀ ਭੇਟਾ ਦੇਖਣ ਦਾ ਵੀ ਮੁੱਲ ਜਿਹੜਾ ਮੈਂ 100 ਰੁਪਇਆ ਇਸ ਨੂੰ ਦਿੱਤਾ ਹੈ।
ਚੌਪੀ ਐਸੇ ਲਿਖਿਓ ਲਾਲ ਪਰਤੇਈ
ਤੇ ਇਹ ਲਾਲ ਦੇ ਉੱਤੇ ਇਸ ਤਰ੍ਹਾਂ ਦੇ ਅੱਖਰ ਲਿਖੇ ਹੋਏ ਜਿਹੜਾ ਇਸ ਨੂੰ ਦੇਖੇ ਤੇ ਦਰਸ਼ਨ ਕਰੇ ਤੇ ਔਰ 100 ਰੁਪਇਆ ਉਸ ਬੰਦੇ ਨੂੰ ਦੇਣਾ ਕਰੇ
ਨਾ ਰਾਜਪਤਨ ਦੇਖੇ ਦੇਈ
ਤੇ ਇਸ ਤਰ੍ਹਾਂ 100 ਰੁਪਇਆ ਤੇ ਦੇਖਣ ਦਾ ਮੁੱਲ ਦੇਣਾ ਕਰੇ
ਕੀਮਤ ਔਰ ਕਹੇ ਸੋ ਦੇਊ
ਤੇ ਜਿੰਨੇ ਇਸ ਦੇ ਮਾਲਕ ਹੋਰ ਕੀਮਤ ਕਹਿੰਦੇ ਨੇ ਤੇ ਉਹ ਮੈਂ ਵੱਖਰੀ ਦੇਵਾਂਗਾ
ਲਾਲ ਮੁੱਲ ਤੁਮ ਦੇ ਕਰ ਲੈਓ
ਤੇ ਲਾਲ ਦਾ ਮੁੱਲ ਦੇ ਕੇ ਕੀਮਤ ਦੇ ਕੇ ਤਾਂ ਹੀ ਤੁਹਾਡੇ ਪਾਸੋਂ ਲਵਾਂਗਾ। ਸੰਗਤ ਜੀ ਭਾਈ ਮਰਦਾਨਾ ਫੇਰ ਵਾਪਸ ਮੁੜਿਆ
ਸਾਉ ਬਚਨ ਗੁਰ ਪਾਸ ਮਖਾਨਾ
ਇਹ ਜਿਹੜਾ ਸਾਲਸਰਾਏ ਜੌਹਰੀ ਦਾ ਬੋਲ ਬਚਨ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਦੱਸਿਆ
ਇਹ ਤਨ ਦੀਨੋ ਤਿੰਨ ਮਜਮਾਨੀ
ਕਹਿਣ ਲੱਗਾ ਮਹਾਰਾਜ ਇਹ ਜਿਹੜਾ ਧਨ ਦਿੱਤਾ ਹੈ ਸਾਲਸਰਾਏ ਨੇ ਪ੍ਰਾਹੁਣ ਚਾਰੀ ਦੇਖ ਕੇ ਦਿੱਤਾ ਹੈ
ਕੀਮਤ ਵਰਦੇ ਨਿਜਮਾਨੀ
ਇਸ ਦੀ ਜਿਹੜੀ ਕੀਮਤ ਹੈ ਤੇ ਹੋਰ ਵੱਖਰੀ ਦੇਣੀ ਉਸਨੇ ਮੰਨਣਾ ਕੀਤੀ ਹੈ
ਕਹਿ ਵੇਚੋ ਕਹਿ ਨਾਹੀ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨਿਆ ਤੇ ਫਿਰ ਇਹ ਲਾਲ ਵੇਚਣਾ ਹੈ ਕਿ ਨਹੀਂ ਵੇਚਣਾ
ਲਾਲ ਕੀਮਤ ਲਖਮਨ ਮਾਹੀ
ਤੇ ਇਹ ਜਿਹੜਾ ਲਾਲ ਹੈ ਤੇ ਬਹੁਤ ਬੇਕੀਮਤ ਹੈ ਇਸ ਦੀ ਕੀਮਤ ਕੋਈ ਦੇ ਹੀ ਨਹੀਂ ਸਕਦਾ
ਕਿਆ ਜਾਣੋ ਮੈਂ ਕਹਿ ਮਰਦਾਨਾ
ਭਾਈ ਮਰਦਾਨਾ ਜੀ ਸਾਹਿਬ ਸਿੰਘ ਜੀ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਇਸ ਦੇ ਬਾਰੇ ਕੀ ਜਾਣਦਾ
ਹਾਂ ਆਪ ਜੋ ਸੁਭ ਮਨ ਜਾਣਾ
ਜਿਸ ਤਰ੍ਹਾਂ ਮਹਾਰਾਜ ਤੁਸੀਂ ਚੰਗਾ ਸਮਝਦੇ ਹੋ ਤੇ ਉਸੇ ਤਰ੍ਹਾਂ ਕਰ ਲਵੋ
ਗੁਰਾ ਸ੍ਰੀ ਗੁਰੂ ਕਹੇ ਨਾ ਲਾਲ ਇਹ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਿਆ ਤੇ ਅਸਲੀ ਲਾਲ ਇਹ ਨਹੀਂ ਹੈ
ਲਖੋ ਨਾਮ ਕਰਤਾਰ
ਜਿਹੜਾ ਕਰਤਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਅਸਲੀ ਲਾਲ ਤਾਂ ਉਹ ਹੈ ਕਰਕੇ ਚਾਹੁੰਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਲਾਲ ਦੇ ਤਾਂ ਆਪਣੇ ਪਾਸ ਰੱਖ
ਚਾਹੋ ਕਰ ਵਿਵਹਾਰ
ਜੇ ਚਾਹੁੰਦਾ ਹੈ ਤੇ ਆਹ ਜਿਹੜਾ ਪੱਥਰ ਲਾਲ ਇਹਦੇ ਨਾਲ ਵਪਾਰ ਕਰ ਲਾ ਤੇ ਹੁਣ ਤੇਰੀ ਮਰਜ਼ੀ ਸਾਡੇ ਵੱਲੋਂ ਗੱਲਾਂ ਤੈਨੂੰ ਦੋਵੇਂ ਦੱਸ ਦਿੱਤੀਆਂ ਨੇ
ਚੌਪੀ ਸ੍ਰੀ ਪ੍ਰਭ ਜੀ ਮੈਂ ਵੇਚਤ ਨਾਹੀ
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮੈਂ ਤੇ ਨੀ ਵੇਚਦਾ ਹਾਂ
ਜੋ ਸੁਖ ਦਾ ਜੁਗ ਲੋਕਨ ਮਾਹੀ
ਜਿਹੜਾ ਦੋਹਾਂ ਲੋਕਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਲਾਲ ਸੁਖ ਨੂੰ ਦੇਣ ਵਾਲਾ ਹੈ
ਵੇਚਤ ਨਹੀਂ ਜੇ ਮੋਰੋ ਦਮੋ
ਤੇ ਮਹਾਰਾਜ ਕਹਿੰਦੇ ਜੇ ਕਰਕੇ ਤੂੰ ਇਹ ਲਾਲ ਵੇਚਣਾ ਨੀ ਤੇ ਪੈਸੇ ਮੋੜ ਕੇ ਆ ਉਸਦੇ
ਲੀਜੇ ਲਾਲ ਜਾਏ ਤੇ ਥਾਮੂ
ਉਸਦੇ ਘਰ ਦੇ ਚੋਂ ਜਿਹੜਾ ਇਹ ਲਾਲ ਹੈ ਤੇ ਵਾਪਸ ਲੈ ਕੇ ਆਉਣਾ ਕਰ
ਸੁਣ ਕੇ ਪੁਨਪੁਰ ਫੇਰ ਨ ਗਏ
ਸਤਸੰਗ ਜੀ ਸੁਣ ਕੇ ਤੇ ਪੈਸੇ ਜਿਹੜੇ ਸੀ ਵਾਪਸ ਕਰਨ ਵਾਸਤੇ ਫੇਰ ਚਲੇ ਗਿਆ
ਅਭੀ ਦਰਬਸ਼ਾਹ ਕੋ ਦਇਓ
ਤੇ ਸਾਰਾ ਜਿਹੜਾ ਧਨ ਸੀ ਤੇ ਸ਼ਾਹੂਕਾਰ ਨੂੰ ਦੇ ਦਿੱਤਾ
ਮਾਰਾ ਫੇਰੋ ਸੋ
ਕਹਿੰਦਾ ਉਹ ਜਿਹੜਾ ਮੇਰਾ ਲਾਲ ਹੈ ਤੇ ਉਸਨੂੰ ਵਾਪਸ ਮੋੜ ਦੇ
ਇਤਨੇ ਇਹ ਖਾਮਦ ਜੋ
ਇਹ ਲਾਲ ਦੇ ਜਿਹੜੇ ਖਾਮਦ ਮਾਲਕ ਨੇ ਉਹ ਬਾਹਰ ਬੈਠੇ ਸ਼ਹਿਰ ਤੋਂ ਉਹ ਵੇਚਦੇ ਨਹੀਂ ਹਨ
ਸਭ ਧਨ ਪੀ ਲਈ ਜਾ
ਇਹ ਜਿਹੜਾ ਸਾਲਸਰਾ ਜੌਹਰੀ ਬੜਾ ਧਰਮੀ ਬੰਦਾ ਸੀ ਕਹਿੰਦਾ ਮਰਦਾਨੇ ਆ ਸਾਰਾ ਧਨ ਵੀ ਤੂੰ ਲੈ ਲਾ
ਲਾਲ ਲਿਓ ਜੋ ਮਨ ਤੋਂ ਕੀ ਜਾ
ਆਪਣਾ ਲਾਲ ਵੀ ਵਾਪਸ ਲੈ ਲਾ ਤੇ ਜਿਸ ਤਰ੍ਹਾਂ ਤੇਰੇ ਮਨ ਦੇ ਉਸੇ ਤਰ੍ਹਾਂ ਤੂੰ ਕਰ ਲੈ
ਦੋਨੋਂ ਵਸਤ ਲਈਏ ਹਰ ਖਾਵਾ
ਭਾਈ ਮਰਦਾਨਾ ਤਾਂ ਦੁੱਗਣਾ ਖੁਸ਼ ਹੋ ਗਿਆ ਦੋਵੇਂ ਚੀਜ਼ਾਂ ਮਿਲ ਗਈਆਂ ਲਾਲ ਵੀ ਤੇ ਪੈਸੇ ਵੀ ਮਿਲ ਗਏ
ਨਗਰ ਮੈਂ ਮਰਦਾਨਾ ਆਵਾ
ਤੇ ਨਗਰ ਤੋਂ ਬਾਹਰ ਸਾਹਿਬ ਸੰਗ ਜੀ ਭਾਈ ਮਰਦਾਨਾ ਆ ਗਿਆ
ਰੱਬ ਜੀ ਤਨ ਪੀ ਪੁਨ ਲਾਲਾ
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਨ ਵੀ ਮਿਲ ਗਿਆ ਤੇ ਲਾਲ ਵੀ ਵਾਪਸ ਮਿਲ ਗਿਆ
ਮੁਝੇ ਦੀਨ ਕੈ ਬਚਨ ਰਸਾਲਾ
ਤੇ ਮੈਨੂੰ ਬੜੇ ਸੁੰਦਰ ਮਿੱਠੇ ਵਚਨ ਕਹਿ ਕੇ ਸਾਸ ਰਾਏ ਜੋਰੀ ਨੇ ਦੋਵੇਂ ਵਾਪਸ ਕਰ ਦਿੱਤੇ ਨੇ।
ਜਬ ਆਇਸ ਦਿਓ ਤਸ ਅਬ ਕਰਹੂੰ,
ਤੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਹੁਣ ਤੁਸੀਂ ਆਗਿਆ ਦਿਓਗੇ ਤੇ ਉਸੇ ਤਰ੍ਹਾਂ ਮੈਂ ਕਰਾਂਗਾ।
ਸਖਤ ਪਿਓ ਮੈਂ ਬੋਰ ਨਾ ਫਿਰਹੂੰ,
ਪਰ ਮਹਾਰਾਜ ਮੈਂ ਹੁਣ ਥੱਕ ਬਹੁਤ ਗਿਆ ਤੇ ਮੈਂ ਹੁਣ ਮੁੜ ਕੇ ਫੇਰੇ ਗੇੜੇ ਨੀ ਮਾਰਨੇ ਉਹਦੇ ਪਾਸ।
ਸ੍ਰੀ ਗੁਰੂ ਕਹਿ ਲਾਲ ਨਿਜ ਲੀਜਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਿਆ ਤੇ ਇਹ ਜਿਹੜਾ ਲਾਲ ਹੈ ਆਪਣਾ ਇਹ ਤਾਂ ਪਾਸ ਰੱਖ,
ਧਨ ਜੇ ਕੋ ਤਸੀ ਕੋ ਦੀਜਾ,
ਜਿਹੜਾ ਤੂੰ 100 ਰੁਪਇਆ ਜਿਹਦੇ ਪਾਸੋਂ ਲਿਆ ਤੇ ਧਨ ਉਸਦਾ ਹੈ ਤੇ ਧਨ ਉਹਨੂੰ ਵਾਪਸ ਕਰਕੇ ਆ।
ਵੇਚੇ ਲਾਲੇ ਧਨ ਸੇਈ,
ਜੇ ਕਰਕੇ ਅਸੀਂ ਲਾਲ ਵੇਚਦੇ ਹੋਈਏ ਤੇ ਫੇਰ ਹੀ ਅਸੀਂ ਧਨ ਉਹਦੇ ਪਾਸੋਂ ਲੈਂਦੇ।
ਨਾ ਵੇਚੇ ਤੋਂ ਕੈਸੇ ਲਈ,
ਤੇ ਜਦੋਂ ਅਸੀਂ ਲਾਲ ਵੇਚਿਆ ਹੀ ਨੀ ਤੇ ਧਨ ਉਸਦਾ ਅਸੀਂ ਕਿਵੇਂ ਲੈਣਾ ਕਰੀਏ।
ਮਰਦਾਨਾ ਲੈ ਕਰ ਗਏ
ਸਾਧ ਜੀ, ਭਾਈ ਮਰਦਾਨਾ ਜੀ ਫੇਰ ਵਾਪਸ ਲੈ ਗਿਆ। ਉਧਰ ਸਾਲਸਰਾਏ ਜੋਹਰੀ ਆਪਣਾ ਧਨ ਵਾਪਸ ਮੋੜਦਾ ਨੀ ਤੇ ਕਹਿਣ ਲੱਗਾ,
ਲਾਲ ਲਿਖਾ ਲਾਲ ਪਾਰੀ ਸੋਹਮ ਦੀਨਾ।
ਕਹਿੰਦਾ ਮਰਦਾਨੇ ਜੋ ਲਾਲ ਦੇ ਉੱਤੇ ਅੱਖਰ ਲਿਖੇ ਹੋਏ, ਜਿਹੜਾ ਇਸ ਨੂੰ ਦੇਖੇ 100 ਰੁਪਇਆ ਦੇਵੇ, ਮੈਂ ਤਾਂ ਲਿਖਿਆ ਹੋਇਆ ਧਨ ਦਿੱਤਾ ਹੈ।
ਧਰਮ ਆਪਣਾ ਰੱਖ ਨਕੀਨਾ,
ਤੇ ਮੈਂ ਤਾਂ ਆਪਣਾ ਧਰਮ ਜਿਹੜਾ ਸੀ ਈਮਾਨ ਸੀ ਉਹ ਰੱਖਣਾ ਕੀਤਾ।
ਹਟਾਏ ਧਰਮ ਮਮ ਜਾਈ,
ਤੇ ਜੇ ਕਰਕੇ ਮੈਂ ਵਾਪਸ ਪੈਸੇ ਮੋੜਦਾ ਹਾਂ ਤੇ ਮੇਰਾ ਧਰਮ ਜਿਹੜਾ ਹਟ ਜਾਵੇਗਾ।
ਐਸੀ ਬਾਤ ਨਾ ਕਰੋ ਕਦਾਈ,
ਤੇ ਮੇਰਾ ਧਰਮ ਜਾਂਦਾ ਰਹੇਗਾ ਤੇ ਇਸ ਤਰ੍ਹਾਂ ਦੀ ਗੱਲ ਮੈਂ ਕਦੇ ਵੀ ਨਹੀਂ ਕਰ ਸਕਦਾ।
ਧਰਮ ਤੁਮਾਰੋ ਕਰੋ ਜੋ ਭਾਵਾ,
ਤੇ ਧਨ ਤੁਹਾਡਾ ਹੈ ਤੇ ਜੋ ਵੀ ਚਾਹੀਦਾ ਜਿਵੇਂ ਚੰਗਾ ਲੱਗਦਾ ਕਰ ਲਓ।
ਸੁਣ ਕਰ ਮਰਦਾਨਾ ਭੁਲਿਆਵਾ,
ਸੁਣ ਕੇ ਭਾਈ ਮਰਦਾਨਾ ਸਾਹਿਬ ਸਿੰਘ ਜੀ ਫੇਰ ਵਾਪਸ ਮੁੜਿਆ ਆ।
ਦੋਰਾ ਸ੍ਰੀ ਨਾਨਕ ਰੱਖੇ ਨਹੀਂ,
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਧਨ ਜਿਹੜਾ ਆਪਣੇ ਪਾਸ ਨੂੰ ਰੱਖਦੇ ਨੇ।
ਲੈਣਾ ਜਾਹਰੀ ਸੋਏ,
ਉਧਰ ਸਾਹਿਬ ਸਿੰਘ ਜੀ ਸਾਲਸਰਾਏ ਜੋਹਰੀ ਜਿਹੜਾ ਉਹ ਵੀ ਧਨ ਵਾਪਸ ਨਹੀਂ ਮੋੜਦਾ।
ਸਬਤਵਾਰ ਫਿਰ ਪੁਨੇ ਪੋਨਾ,
ਭਾਈ ਮਰਦਾਨਾ ਵਿਚਾਰਾ ਇੱਕ ਭੁੱਖਾ ਹੈ ਤੇ 7 ਗੇੜੇ ਸਾਹਿਬ ਸਿੰਘ ਜੀ ਇਸ ਦੇ ਲੱਗ ਗਏ।
ਸੌ ਵਿਆਕਲ ਹੋਏ,
ਬਹੁਤ ਹੀ ਥਕਾਵਟ ਤੇ ਭੁੱਖ ਦੇ ਨਾਲ ਘਬਰਾ ਗਿਆ, ਕਾਹਲਾ ਪੈ ਗਿਆ।
ਕਿਉਂਕਿ ਇੱਕ ਸ਼ੁਦਾ ਦੂਜੇ ਸ਼ਰਮ ਫਾਰਾ,
ਸਾਹਿਬ ਸਿੰਘ ਜੀ ਇਸ ਨੂੰ ਭੁੱਖ ਲੱਗੀ ਹੋਈ ਹੈ ਤੇ ਦੂਜੀ ਬਹੁਤ ਹੀ ਥਕਾਵਟ ਹੈ ਇਹਦੇ ਸਰੀਰ ਦੇ ਅੰਦਰ।
ਖਿਜੋਰ ਦੇ ਧਨ ਤੇ ਗ੍ਰਹਿ ਡਾਰਾ,
ਤੇ ਬਹੁਤ ਹੀ ਖਿੱਜ ਗਿਆ ਸਾਹਿਬ ਸੰਗਤ ਜੀ, ਤੇ ਜਿਹੜੇ ਰੁਪਈਏ ਸੀ ਚਲਾ ਕੇ ਸਾਲਸਰਾਏ ਜੋਹਰੀ ਦੀ ਦੁਕਾਨ ਦੇ ਵਿੱਚ ਮਾਰੇ।
ਚਾਹੋ ਤਵੇ ਮਨ ਮਾਹੇ ਵਿਚਾਰਾ,
ਤੇ ਭਾਈ ਮਰਦਾਨਾ ਵਾਪਸ ਆ ਗਿਆ ਤੇ ਪਿੱਛੋਂ ਜਿਹੜਾ ਸੀ ਸਾਲਸਰਾਏ ਜੋਹਰੀ ਇਹਦੇ ਮਨ ਦੇ ਉੱਤੇ ਬੜਾ ਅਸਰ ਪਿਆ ਤੇ ਇਸਨੇ ਵਿਚਾਰ ਕੀਤੇ।
ਅੰਕਤ ਬਹੁ ਲਾਲ ਨਿਹਾਰਾ,
ਕਹਿੰਦਾ ਜਿਹੜਾ ਲਾਲ ਦੇਣ ਵਾਸਤੇ ਆਏ ਸੀ ਬੜਾ ਆਸਚਰਜ ਹੈ, ਬੜਾ ਅਨੋਖਾ ਬੇਕੀਮਤਾ ਹੈ।
ਬਾਹਰੋ ਲਾਲ ਬਾਹਰੋ ਲਾਲ ਜਿਨ੍ਹਾਂ ਕੇ ਪਾਸੂ,
ਤੇ ਫੇਰ ਜਿਹੜਾ ਲਾਲ ਜਿਨ੍ਹਾਂ ਦੇ ਪਾਸ ਹੈਗਾ ਸੀ,
ਸੋਨਾ ਨੇਵਤ ਹੈ ਧਨ ਰਾਸੂ,
ਤੇ ਉਹ ਇਸ ਦੀ ਕੀਮਤ ਦਰਸ਼ਨੀ ਭੇਟ ਵੀ ਲੈਣ ਵਾਸਤੇ ਤਿਆਰ ਨਹੀਂ।
ਜਿਨਕੋ ਦਰਸ਼ਨ ਕਹੀਏ ਕਰਨਾ,
ਇਹਦੇ ਮਨ ਦੇ ਵਿੱਚ ਸ਼ਰਧਾ ਜਾਗੀ ਵੀ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਹੈ।
ਐਸੋ ਕੀਨ ਲੋਭ ਜਿਨ ਹਰਨਾ,
ਤੇ ਜਿਨ੍ਹਾਂ ਨੇ ਲੋਭ ਦੀ ਵਿਰਤੀ ਜਿਹੜੀ ਹੈ ਤੇ ਉਸ ਨੂੰ ਮੇਟਿਆ ਹੋਇਆ ਹੈ।
ਨੀਨੋ ਮਦਰ ਅਹਾਰਾ,
ਕਹਿ ਕੇ ਸਾਧ ਸੰਗ ਜੀ ਸਾਲਸਰਾਏ ਜੋਹਰੀ ਨੇ ਤੇ ਮਠਿਆਈ ਜਿਹੜੀ ਸੀ ਲੈ
ਕੇ ਪਾ ਗਿਆ ਪਾਰਾ,
ਤੇ ਜਿਸ ਦੇ ਬੜੇ ਵੱਡੇ ਭਾਗ ਜਾਗ ਪਏ ਨੇ, ਪ੍ਰਗਟ ਹੋ ਗਏ ਨੇ।
ਤੇ ਪਹਿਲੇ ਦਾਸ ਪਠਾਇਆ
ਸਾਲਸਰਾਏ ਜੋਹਰੀ ਨੇ, ਤੇ ਆਪਣਾ ਇੱਕ ਸੇਵਕ ਸੀ ਉਸਦਾ ਨਾਂ ਸੀ ਭਾਈ ਅਧਾਰਕਾ, ਤੇ ਉਹਨੂੰ ਪਹਿਲਾਂ ਭੇਜਿਆ।
ਜਾਣ ਨਾ ਦੇ ਉਹ ਰੱਖੋ ਠਹਿਰਾਇਆ,
ਕਹਿੰਦਾ ਤੂੰ ਅਧਾਰ ਕੇ ਛੇਤੀ ਜਾ ਤੇ ਸਤਿਗੁਰਾਂ ਨੂੰ ਜਾਣ ਨਾ ਦੇਵੀ ਤੇ ਉੱਥੇ ਟਿਕਾ ਕੇ ਰੱਖ।
ਦੋਰਾ ਗਮਨ ਉਹ ਘਰ ਤੇ ਭੇਟ ਲੈ,
ਉਸ ਤੋਂ ਪਿੱਛੋਂ ਸਾਧ ਸੰਗ ਜੀ ਮਠਿਆਈ ਤੇ ਕੁਝ ਪੈਸੇ ਭੇਟਾ ਲੈ ਕੇ ਸਾਲਸਰਾਏ ਆਪ ਚੱਲਿਆ।
ਸਾਹੋ ਜੋ ਸਾਲਸਰਾਏ,
ਇਹ ਜਿਹੜਾ ਸ਼ਾਹੂਕਾਰ ਜੋਹਰੀ ਸੀ ਸਾਲਸਰਾਏ,
ਦੂਰੋਂ ਤੇ ਦੇਖਤ ਫਾਇਓ,
ਤੇ ਦੂਰੋਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਜਦੋਂ ਇਸਨੇ ਵੇਖੇ,
ਬਿਲਕੁਲ ਰੂਪ ਸਹਾਏ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਸੋਭਾ ਪਾ ਰਿਹਾ ਤੇ ਬਹੁਤ ਹੀ ਕ੍ਰਾਂਤੀ ਵਾਲਾ ਚਿਹਰਾ ਹੈ।
ਲੱਜਤ ਬੈਠਾ ਮਰਦਾਨਾ,
ਤੇ ਭਾਈ ਮਰਦਾਨਾ ਸਾਹਿਬ ਸੰਗ ਜੀ ਸ਼ਰਮਿੰਦਾ ਹੋ ਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠਾ।
ਗਰੀਬ ਨੀਜ ਕਰ ਪਾਛੋ ਨਾ ਬਖਾਨਾ,
ਆਪਣੀ ਧੌਣ ਨੀਵੀਂ ਕੀਤੀ ਹੋਈ ਹੈ ਤੇ ਕੋਈ ਬੋਲ ਮੁੱਖੋਂ ਨਹੀਂ ਉਚਾਰਦਾ।
ਕਿਰਪਾ ਤੂਸ਼ਣ ਅਤੇ ਸੁਦਾ ਤੁਰ,
ਬਹੁਤ ਹੀ ਸਾਧ ਸੰਗਤ ਜੀ ਖਿਧਿਆ ਹੋਇਆ ਤੇ ਭੁੱਖ ਦੇ ਨਾਲ ਦੁਖੀ ਕੀਤਾ ਹੋਇਆ,
ਬਾਤ ਮਨ ਮਾਹੇ ਰਹਾ ਜਾ ਰਹੇ,
ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਦੀਆਂ ਤੇ ਆਪਣੇ ਮਨ ਦੇ ਚ ਜਲ ਰਿਹਾ ਤੇ ਪੀ ਰਿਹਾ ਹੈ।
ਅੰਤਰ ਉਰਕੇ ਗਤੀ ਵਿਚਾਰੇ,
ਆਪਣੇ ਹਿਰਦੇ ਦੇ ਅੰਦਰ ਬਹੁਤ ਸਾਰੀਆਂ ਗਿਣਤੀਆਂ ਨੂੰ ਵਿਚਾਰਦਾ,
ਸਿਰ ਕੋ ਡਰ ਕਰ ਕਛੂ ਨਾ ਉਚਾਰੇ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਡਰ ਕਰਕੇ ਤੇ ਮੁੱਖੋਂ ਕੁਝ ਨਹੀਂ ਬੋਲਦਾ।
ਸਾਲਸਰਾਏ ਆਏ ਤੈ ਕਾਲਾ,
ਇੰਨੇ ਚਰਨੋ ਸਾਧ ਸੰਗਤ ਜੀ ਸਾਲਸਰਾਏ ਜੋੜੀ ਜਿਹੜਾ ਸੀ ਆ ਗਿਆ,
ਅੱਗੇ ਭੋਜਨ ਧਰੇ ਰਸਾਲਾ,
ਬੜੇ ਸੁੰਦਰ ਮਿੱਠੇ ਮਠਿਆਈ ਦੇ ਭੋਜਨ ਜਿਹੜੇ ਸੀ ਉਹ ਰੱਖਣਾ ਕੀਤੇ,
ਹੱਥ ਪੱਗ ਬੰਧਨ ਕੋ ਕਰਕੇ
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ,
ਸਭੇ ਸੁਣਾਈ ਬਾਤ ਉਚਰਕੇ,
ਤੇ ਸਾਰੀ ਆਪਣੇ ਮਨ ਦੀ ਅਵਸਥਾ ਦੀ ਗੱਲ ਜਿਹੜੀ ਸੀ ਉਹ ਉਚਾਰ ਕੇ ਸੁਣਾਏ।
ਗਰਭ ਤੁਮਾਰੋ ਇਹੋ ਅਬਲੀਜਾ,
ਕਹਿੰਦਾ ਸੱਚੇ ਪਾਤਸ਼ਾਹ 100 ਰੁਪਇਆ ਤੁਹਾਡਾ ਧਨ ਹੈ, ਦਰਸ਼ਨੀ ਭੇਟਾ ਲਾਲ ਦੀ ਇਹ ਤੁਸੀਂ ਲੈ ਲਓ,
ਮਾਰੋ ਰਾਖਣ ਕੀਜਾ,
ਮੇਰਾ ਜਿਹੜਾ ਧਰਮ ਹੈ ਤੇ ਉਹ ਆਪ ਕਿਰਪਾ ਕਰਕੇ ਰੱਖ ਲਵੋ।
ਗੋਰਾ ਸ੍ਰੀ ਗੁਰੂ ਕਹੇ ਜੇਵੇ ਕਹੀ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਾਲ ਸਰਾਏ ਜੇ ਕਰਕੇ ਅਸੀਂ ਵੇਚਦੇ
ਤਾਲੇ ਮਿਲ ਪਾਣਾ,
ਆਪਣੇ ਹੱਥਾਂ ਵਿੱਚ ਤੁਹਾਨੂੰ ਲੈ ਲੈਂਦੇ,
ਕਸ
ਜਦੋਂ ਅਸੀਂ ਲਾਲ ਨੂੰ ਵੇਚਣਾ ਹੈ ਨੀ ਤੇ ਧਨ ਕਾਹਦੇ ਵਾਸਤੇ ਲਈਏ,
ਨਾਖੋ ਦਰਬਿਆ ਪਾਣਾ,
ਤੇ ਆਪਣੇ ਹੱਥਾਂ ਦੇ ਵਿੱਚ ਤੁਹਾਨੂੰ ਸੁਰੱਖਣਾ ਕਰ,
ਜਪੀ ਦਰਸ਼ਨ ਪਰਸ ਭਰੋਂ ਮਿਟ ਗਏ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਇਸ ਦੇ ਹਿਰਦੇ ਦਾ ਭਰਮ ਮਿਟ ਗਿਆ,
ਰਹਿਣ ਸੁਣੇ ਮਨ ਨਿਰਮਲ ਭਇਓ,
ਗੁਰੂ ਨਾਨਕ ਸਾਹਿਬ ਦੇ ਸੁੰਦਰ ਬਚਨ ਸੁਣ ਕੇ ਇਹਦਾ ਮਨ ਜਿਹੜਾ ਸੀ ਸਾਲ ਸਰਾਏ ਦਾ ਪਵਿੱਤਰ ਹੋ ਗਿਆ,
ਜਾਣੇ ਸੰਤ ਰੂਪ ਪੂਰੇ,
ਜਾਣ ਲਿਆ ਤੇ ਇਹ ਤਾਂ ਪੂਰਨ ਕੋਈ ਮਹਾਂਪੁਰਸ਼ ਨੇ, ਸੰਤ ਰੂਪ ਹਨ,
ਦੇਖਣ ਸੁਣਨ ਜਿਹਨੇ ਕੋ ਰੂਰੇ,
ਜਿਹਨਾਂ ਦਾ ਦਰਸ਼ਨ ਕਰਨਾ ਤੇ ਜਿਹਨਾਂ ਦੇ ਬਚਨ ਸੁਣਨੇ ਬਹੁਤ ਹੀ ਸੁੰਦਰ ਹਨ।
ਬਚਨਾ ਮੈਂ ਹੋਏ ਬਸਮਾਦਾ,
ਕਹਿਣ ਲੱਗਾ ਸੱਚੇ ਪਾਤਸ਼ਾਹ ਤੇ ਮੈਂ ਬਿਸਮਾਤਾ ਹੈਰਾਨ ਹੋ ਕੇ,
ਲਾਲ ਪਿਤਾ ਇਹੋ ਤੁਮੇ ਪ੍ਰਸਾਦਾ,
ਤੁਹਾਡੀ ਕਿਰਪਾ ਦੇ ਨਾਲ ਮੈਂ ਇਹੋ ਜਿਹਾ ਅਦਭੁਤ ਲਾਲ ਜਿਹੜਾ ਵੇਖਿਆ ਹੈ ਤੇ ਵੇਖ ਕੇ ਬਿਸਮਾਦ ਹੋ ਗਿਆ।
ਉਤੋ ਲਾਲ ਉਹ ਕਹਿ ਤੁਮ ਲਾਲਾ,
ਕਹਿੰਦਾ ਮੈਨੂੰ ਤਾਂ ਇਹ ਨੀ ਸਮਝ ਆਉਂਦੀ ਵੀ ਉਹ ਲਾਲ ਹੈ ਤੇ ਜਦ ਤੁਸੀਂ ਲਾਲ ਹੋ ਬੇਕੀਮਤੇ ਹੋ,
ਮਿਲਨੇ ਮੈਂ ਭਇਓ ਨਿਹਾਲਾ,
ਜਿਨ੍ਹਾਂ ਦੇ ਮਿਲਣੇ ਕਰਕੇ ਤੇ ਮੈਂ ਨਿਹਾਲ ਹੋ ਗਿਆ ਹਾਂ,
ਸਮਝਾਏ ਸੁਣਾਵੋ ਬਾਣੀ,
ਤੇ ਮੈਨੂੰ ਸੱਚੇ ਪਾਤਸ਼ਾਹ ਸਮਝਾ ਕੇ ਤੇ ਇਹ ਬਾਣੀ ਉਚਾਰਨ ਕਰੋ।
ਇਹ ਕਿਰਪਾਲ ਤੋਂ ਸਭ ਗੁਣ ਖਾਨੀ,
ਇਹ ਕਿਰਪਾਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਰੇ ਗੁਣਾਂ ਦੀ ਖਾਨ ਹੋ,
ਉਪਦੇਸ਼ਾ
ਇਸ ਤਰ੍ਹਾਂ ਸਾਧ ਸੰਗਤ ਜੀ ਸਾਲ ਸਰਾਏ ਜੋਹਰੀ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦੇਣ ਵਾਸਤੇ
ਬੋਲੇ, ਸਭ ਤਵੇ ਜਗਤੇਸ਼ਾ,
ਜਗਤ ਦੇ ਈਸ਼ਰ ਸਾਧ ਸੰਗਤ ਜੀ ਇੱਕ ਉਪਦੇਸ਼ ਰੂਪ ਸ਼ਬਦ ਜਿਹੜਾ ਉਚਾਰਨ ਕੀਤਾ,
ਬਿਲਾਵਲ ਮਹੱਲਾ ਪਹਿਲਾ, ਲਾਲੋ ਲਾਲ ਪਾਇਆ ਲਾਲੋ ਲਾਲ ਦਸਾਨਾ,
ਤੇ ਸਾਧ ਸੰਗਤ ਜੀ ਸ਼ਬਦ ਬਾਹਰੋਂ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨਹੀਂ ਹੈ, ਔਰ ਭਾਈ ਸਾਹਿਬ ਜੀ ਇੱਥੇ ਫਰਮਾਉਂਦੇ ਨੇ ਲਾਲੋ ਲਾਲ ਉਪਾਇਆ, ਤੇ ਲਾਲੋ ਕਹਿੰਦੇ ਨੇ ਪਰਮੇਸ਼ਰ ਨੂੰ ਜੋ ਪਿਆਰਾ ਹੈ, ਤੇ ਉਸਨੇ ਲਾਲ ਜੋ ਪਿਆਰਾ ਸੰਸਾਰ ਹੈ ਇਹਨੂੰ ਪੈਦਾ ਕੀਤਾ, ਭਾਵ ਕਿ ਜਿਵੇਂ ਲਾਲ ਦੀਆਂ ਦਮਕਾਂ ਜਿਹੜੀਆਂ ਉਹ ਲਾਲ ਤੋਂ ਵੱਖਰੀਆਂ ਨਹੀਂ ਹੁੰਦੀਆਂ, ਇਸ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਇਹ ਵੀ ਵਾਹਿਗੁਰੂ ਤੋਂ ਵੱਖਰਾ ਨਹੀਂ ਹੈ, ਇਸ ਵਾਸਤੇ ਲਾਲ ਪਿਆਰੇ ਪਰਮੇਸ਼ਰ ਨੇ ਲਾਲ ਇਸ ਸੰਸਾਰ ਨੂੰ ਪੈਦਾ ਕੀਤਾ,
ਲਾਲੋ ਲਾਲ ਦਸਾਨਾ,
ਕਹਿੰਦੇ ਲਾਲ ਪਿਆਰਾ ਹੀ ਪਿਆਰਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਤੇ ਉਹੀ ਸਾਰੇ ਸੰਸਾਰ ਦੇ ਫਿਰ ਦਿਸਦਾ ਹੈ,
ਜਿੰਨਾ ਲਾਲੀ ਨੇਤਰ ਮਹਿ,
ਜਿਨ੍ਹਾਂ ਦੇ ਮਨ ਬੁੱਧੀ ਨੇਤਰਾਂ ਦੇ ਚ ਵਾਹਿਗੁਰੂ ਪਰਮੇਸ਼ਰ ਗੁਰਾਂ ਨੇ ਪ੍ਰੀਤੀ ਦੀ ਲਾਲੀ ਭਗਤੀ ਦੀ ਲਾਲੀ ਦੇ ਦਿੱਤੀ ਹੈ,
ਦੂਜਾ ਨਾ ਜਾਣਨਾ,
ਸੰਸਾਰ ਵਿੱਚ ਸਾਧ ਸੰਗਤ ਜੀ ਫਿਰ ਦੂਜਾ ਨਹੀਂ ਜਾਣਦੇ, ਵੈ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਉਹ ਵਾਹਿਗੁਰੂ ਲਾਲ ਨੂੰ ਸਾਰੇ ਸੰਸਾਰ ਵਿੱਚ ਵੇਖਦੇ ਨੇ,
ਸੁਣ ਲਾਲ ਸੁਣ ਸਾਲਸ ਤੂੰ ਜਵਾਰੀ,
ਤੇ ਮਹਾਰਾਜ ਕਹਿੰਦੇ ਹੇ ਜੋਹਰੀ ਸਾਲਸ ਰਾਏ ਤੂੰ ਸੁਣਨਾ ਕਰ,
ਆਪਣਾ ਲਾਲ ਪਛਾਣ,
ਤੇ ਤੂੰ ਆਪਣੇ ਆਪ ਨੂੰ ਜੋਹਰੀ ਕਹਾਉਣਾ ਹੈ, ਤੇ ਲਾਲ ਹੀਰੇ ਮੋਤੀ ਜਵਾਹਰਾਤ ਪੰਨੇ ਮਾਣਕ ਮੂੰਗੇ ਔਰ ਸਾਰੇ ਹੀ ਪੱਥਰਾਂ ਨੂੰ ਤੂੰ ਪਛਾਣਦਾ ਹੈ ਔਰ ਉਹਨਾਂ ਦੀ ਕੀਮਤ ਨੂੰ ਜਾਣਦਾ, ਕਿੰਨੀ ਕੀਮਤ ਦੇ ਆ, ਪਰ ਇੱਕ ਲਾਲ ਜਿਹੜਾ ਤੇਰੇ ਤੋਂ ਗੁਪਤ ਹੋ ਰਿਹਾ ਹੈ, ਕਹਿੰਦਾ ਮਹਾਰਾਜ ਉਹ ਕਿਹੜਾ, ਮਹਾਰਾਜ ਕਹਿੰਦੇ ਅੰਦਰ ਜਿਹੜੀ ਵਾਹਿਗੁਰੂ ਦੀ ਸੱਤਾ ਹੈ, ਰੱਬ ਦੀ ਸੱਤਾ ਹੈ, ਜਿਹਦੇ ਕਰਕੇ ਸਰੀਰ ਚੱਲ ਰਿਹਾ ਹੈ, ਜਿਹਦੇ ਕਰਕੇ ਸੁਣ ਰਿਹਾ, ਬੋਲ ਰਿਹਾ, ਦੇਖ ਰਿਹਾ, ਸਪਰਸ਼ ਕਰ ਰਿਹਾ, ਤੇ ਇਸ ਵਾਸਤੇ ਉਹ ਜਿਹੜਾ ਆਤਮਾ ਦਾ ਲਾਲ ਹੈ, ਉਹ ਤੇਰਾ ਆਪਣਾ ਆਤਮਾ ਸਰੂਪ ਲਾਲ ਹੈ ਤੇ ਉਹਦੀ ਪਛਾਣ ਕਰ। ਜਿਹੜੇ ਤੂੰ ਦਿਖਾਵੇ ਦੇ ਕੀਮਤੀ ਪੱਥਰ, ਲਾਲ ਹੀਰੇ ਮੋਤੀ ਆਪਣੀ ਦੁਕਾਨ ਤੇ ਰੱਖੇ ਹੋਏ ਤੇ ਆਪਣੀ ਗੰਢ ਵਿੱਚ ਨਾ ਬੰਨ। ਤੇ ਉਹ ਜਿਹੜਾ ਆਤਮਾ ਸਰੂਪ ਲਾਲ ਹੈ ਤੇ ਉਹਨੂੰ ਚੰਗੀ ਤਰ੍ਹਾਂ ਪਹਿਚਾਣ ਲੈ।
ਕੰਕਰ ਪੱਥਰ ਮੇਲ
ਕਰਾਓ ਵਿਸਰਾਮ ਦਿੰਦੇ ਨੇ ਤੇ ਕੰਕਰ ਜਿਹੜੀਆਂ ਤੇ ਕਿਜੜੀਆਂ ਸਾਹਿਬ ਸੰਗਤ ਜੀ ਔਰ ਕੰਕਰ ਪੱਥਰ ਮੇਲ ਕਰ। ਕੰਕਰ ਕਹਿੰਦੇ ਠੀਕਰੀਆਂ ਨੂੰ ਔਰ ਪੱਥਰ ਜਿਹੜੇ ਨੇ ਔਰ ਇਹਨਾਂ ਦੇ ਜਿਹੜੇ ਛੋਟੀਆਂ ਛੋਟੀਆਂ ਕੰਕਰਾਂ ਨੇ, ਜਿਹੜੇ ਕੀਮਤੀ ਪੱਥਰ ਆਪਣੀ ਦੁਕਾਨ ਤੇ ਇਕੱਠੇ ਕਰਕੇ, ਹੀਰੇ ਲਾਲ ਮੋਤੀ ਪੰਨੇ ਰਤਨ ਜਵਾਹਰਾਤ ਮਾਣਕ ਮੂੰਗੇ ਤੇ ਇਸ ਤਰ੍ਹਾਂ ਇਹ ਪੱਥਰ ਇਕੱਠੇ ਕਰਕੇ ਤੂੰ ਆਪਣੇ ਆਪ ਨੂੰ ਚਾਲੂ ਕਰ ਸਦਾ ਰਿਹਾ ਹੈ।
ਪੂਰੇ
ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਤੇ ਅੰਦਰ ਅਗਿਆਨ ਦਾ ਅੰਧੇਰਾ ਹੀ ਹੈ। ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਭਾਵ ਭਗਤੀ ਦਾ ਰਸਤਾ ਜਿਹੜਾ ਹੈ ਤੇ ਸਮਝਿਆ ਨਹੀਂ ਜਾ ਸਕਦਾ। ਮੇਰਾ ਪਦਾਰਥ ਹੈ, ਮੇਰਾ ਪਰਿਵਾਰ ਹੈ, ਮੇਰੀ ਜਾਇਦਾਦ, ਮੇਰਾ ਧਨ ਹੈ, ਇਸ ਤਰ੍ਹਾਂ ਮੇਰਾ ਮੇਰਾ ਕਰਕੇ ਇਕੱਠਾ ਕੀਤਾ ਹੋਇਆ।
ਰਾਤੀ ਅਤੇ ਦੇਹੋ
ਦਿਨ ਤੇ ਰਾਤ ਇਹਨਾਂ ਪਦਾਰਥਾਂ ਨੂੰ ਇਕੱਠਾ ਕਰਦਾ ਰਿਹਾ।
ਕੋਈ ਸਾਖ ਨਾ ਉਪਜਿਆ,
ਕਹਿੰਦੇ ਕੋਈ ਵੀ ਖੇਤੀ ਜਿਹੜੀ ਸੀ ਤੇਰੇ ਹਿਰਦੇ ਚ ਪੈਦਾ ਨਹੀਂ ਹੋਏ।
ਕਲਰ ਉੱਠਾ ਮੇਹੋ,
ਜਿਸ ਤਰ੍ਹਾਂ ਕਲਰ ਦੇ ਅੰਦਰ ਸਾਧ ਸੰਗ ਜੀ ਵਰਖਾ ਹੋ ਜਾਵੇ ਬੱਦਲ ਦੀ, ਖੇਤੀ ਨੀ ਪੈਦਾ ਹੁੰਦੀ। ਇਸੇ ਤਰ੍ਹਾਂ ਕਲਰ ਵਾਂਗ ਜਿਹੜਾ ਨਿਸਰਦਕ ਹਿਰਦਾ ਹੈ, ਜਿੱਥੇ ਸ਼ਰਧਾ ਦੀ ਚੰਗੀ ਜ਼ਮੀਨ ਹੀ ਨਹੀਂ ਹੈ ਔਰ ਗੁਰੂ ਦੇ ਉਪਦੇਸ਼ ਦੀ ਵਰਖਾ ਵੀ ਉੱਥੇ ਹੋ ਜਾਵੇ, ਤੇ ਜਿਹੜਾ ਨਾਸਤਕ ਬੰਦਾ ਹੈ, ਨਿਸ਼ਰਦਕ ਬੰਦਾ ਹੈ, ਕਲਰ ਵਾਲੇ ਹਿਰਦੇ ਵਾਲਾ, ਉਹਦੇ ਅੰਦਰ ਸਭ ਗੁਣਾਂ ਦੀ ਭਾਵ ਭਗਤੀ ਦੀ ਖੇਤੀ ਨਹੀਂ ਪੈਦਾ ਹੋ ਸਕਦੀ।
ਬੇਨਤੀ
ਤੇ ਮਹਾਰਾਜ ਕਹਿੰਦੇ ਸਾਲਸ ਰਾਜ ਜੋਰੀ, ਤੇ ਇਸ ਤਰ੍ਹਾਂ ਬੇਨਤੀ ਵਾਹਿਗੁਰੂ ਦੇ ਚਰਨਾਂ ਵਿੱਚ ਕਰ ਕੇ, ਵਾਹਿਗੁਰੂ ਮੇਰੀ ਬੇਨਤੀ ਸੁਣ,
ਜੇ ਕਰਮ ਪ੍ਰਾਪਤ ਹੋਏ,
ਜੇ ਕਰਕੇ ਚੰਗੇ ਕਰਮ ਤੇ ਗੁਰੂ ਦੀ ਬਖਸ਼ਿਸ਼ ਮਿਲ ਜਾਵੇ।
ਨਾਨਕ ਇੱਕ ਅਰਾਧਿਆ,
ਨਾਨਕ ਸਾਹਿਬ ਮਹਾਰਾਜ ਕਹਿੰਦੇ ਫੇਰ ਕੋਈ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਇੱਕ ਨੂੰ ਜਪੀਏ,
ਦੁੱਖ ਨਾ ਲੱਗੇ ਕੋਏ,
ਫੇਰ ਜੰਮਣ ਤੇ ਮਰਨ ਦਾ ਦੁੱਖ ਕੋਈ ਵੀ ਲੱਗਦਾ ਨਹੀਂ, ਪ੍ਰਾਪਤ ਨਹੀਂ ਹੁੰਦਾ।
ਰਾਖੇ ਸੰਤ ਲਾਲ ਜੇ ਪਾਜਾ,
ਮਹਾਰਾਜ ਕਹਿੰਦੇ ਜਿਹੜੇ ਤੈਂ ਲਾਲ ਹੀਰੇ ਰਤਨ ਇਕੱਠੇ ਕੀਤੇ, ਸਾਰੇ ਛਲ ਰੂਪ ਤੇ ਪਖੰਡ ਰੂਪ ਝੂਠੇ ਹੀ ਹਨ।
ਸਰੇ ਨਾ ਇੱਕੋ ਕਾਜਾ,
ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਕੰਮ ਨਹੀਂ ਸਰ ਸਕਦਾ ਇਹਨਾਂ ਪੱਥਰਾਂ ਦੇ ਨਾਲ। ਨਾ ਤਾਂ ਜਿਹੜੇ ਕੀਮਤੀ ਪੱਥਰ ਆ ਭੋਜਨ ਖਾਣ ਦੇ ਥਾਂ ਤੇ ਨਾ ਪਾਣੀ ਪੀਣ ਦੇ ਥਾਂ ਆਉਂਦੇ
ਨੇ।
ਜਿਸ ਤਰ੍ਹਾਂ ਠੰਡ ਜਿਹੜਾ ਠੰਡ ਹੈ ਤੇ ਉਹਨੂੰ ਗਰਮ ਵਸਤਰ ਪਾਏ ਹੋਏ ਸਰੀਰ ਤੇ ਠੰਡ ਨੂੰ ਹਟਾ ਲੈਂਦੇ, ਇਸ ਤਰ੍ਹਾਂ ਠੰਡ ਵੀ ਦੂਰ ਨਹੀਂ ਕਰਦੇ ਇਹ। ਕਹਿੰਦੇ ਪੱਥਰਾਂ ਦੀ ਜਾਤੀ ਤੇ ਬਹੁਤ ਹੀ ਉੱਜਲ ਵੇਖ ਕੇ ਇਹਨਾਂ ਨੂੰ ਇਕੱਠੇ ਕਰਕੇ ਰੱਖਦਾ।
ਹੰਕਾਰ ਸਾਹੋ ਨਿਜ ਭਾਖਤ,
ਵੇਦਨਾ ਦਾ ਹੰਕਾਰ ਕਰਕੇ ਮੇਰੇ ਪਾਸ ਇੰਨੇ ਕੀਮਤੀ ਲਾਲ ਪੱਥਰ ਨੇ ਤੇ ਹੰਕਾਰ ਕਰ ਰਿਹਾ ਹੈ।
ਸ੍ਰੀ ਕਰਤਾਰ ਨਾਮ ਸੱਚ ਸਾ
ਲਾਲਾ, ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਕਰਤਾਰ ਦਾ ਨਾਮ ਹੀ ਸੱਚਾ ਲਾਲ ਹੈ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਾਲ ਪ੍ਰਾਪਤ ਹੋ ਗਿਆ ਤੇ ਮਹਾਰਾਜ ਕਹਿੰਦੇ ਉਹ ਨਿਹਾਲ ਹੋ ਜਾਂਦਾ।
ਦੋਹਰਾ ਲਾਲ ਅਮੋਲ ਕੇ ਆਪਣਾ,
ਤੇ ਜਿਹੜਾ ਆਪਣਾ ਆਤਮਾ ਸਰੂਪ ਅਮੋਲਕ ਲਾਲ ਹੈ,
ਆਤਮਾ ਪਰਖਿਓ ਨਾਹੀਂ,
ਉਸ ਆਤਮਾ ਦੀ ਸਾਲਸਰਾਇ ਜੋਰੀ ਤੂੰ ਪਰਖ ਹੀ ਨਹੀਂ ਕੀਤੀ ਵੀ ਮੈਂ ਦੁਨੀਆਂ ਵਿੱਚ ਕਾਹਦੇ ਰਾਸਤੇ ਆਇਆ ਤੇ ਮੇਰਾ ਆਪਣਾ ਆਪ ਕੀ ਹੈ।
ਆਨੰਦ ਭੁਲਾਏਗਾ,
ਆਪਣੇ ਆਤਮਾ ਸਰੂਪ ਦਾ ਜਿਹੜਾ ਆਨੰਦ ਹੈ, ਖੇੜਾ ਹੈ, ਮਸਤੀ, ਉਸਨੂੰ ਭੁਲਾ
ਕੇ ਮਾਹੇ,
ਆ ਜਿਹੜੇ ਦੁਨਿਆਵੀ ਦੁੱਖ ਨੇ ਕਠਿਨਾਈਆਂ ਤੇ ਇਹਨਾਂ ਦੇ ਤੂੰ ਫਸ ਰਿਹਾ ਹੈ।
ਸਾਲਸ ਬੂਝੈ ਕੌਣ ਤੂੰ,
ਸਾਲਸ ਰਾਏ ਤੇ ਇਸ ਵਾਸਤੇ ਪੁੱਛਦਾ ਹੈ ਤੇ ਕੌਣ ਹੋ ਤੁਸੀਂ,
ਤੁਹਾਰਾ ਦੇਸ਼
ਤੇ ਤੁਹਾਡਾ ਮਹਾਰਾਜ ਦੇਸ਼ ਕਿਹੜਾ, ਇਲਾਕਾ ਕਿਹੜਾ ਹੈ,
ਕਹਾਂ ਜਾਓਗੇ ਸੰਤ ਜੀ,
ਤੇ ਸੰਤ ਜੀ ਤੇ ਤੁਸੀਂ ਇੱਥੋਂ ਅੱਗੇ ਕਿੱਥੇ ਜਾਵੋਗੇ,
ਕੌਣੇ ਆਪ ਕੋ ਬੇਸਾ,
ਤੇ ਤੁਹਾਡਾ ਭੇਖ ਕਿਹੜਾ ਹੈ ਤੇ ਆਪ ਕਿਰਪਾ ਕਰਕੇ ਦੱਸੋ।
ਚੌਪੀ ਖੜ ਦਰਸ਼ਨ ਮੈਂ ਸਭ ਹੀ ਦੇਖਾ,
ਕਹਿੰਦੇ ਛੇ ਦਰਸ਼ਨਾਂ ਦੇ ਮੈਂ ਦੇਖੇ ਲੋਕ ਨੇ, ਜਿਹਦੇ ਅੰਦਰ ਜੋਗੀ ਨੇ, ਜੰਗਮ ਨੇ, ਸਰੇਵੜੇ ਨੇ, ਸੰਨਿਆਸੀ ਨੇ, ਦੇ ਤੇ ਦਰਵੇਸ਼ ਨੇ ਤੇ ਵਿਪਰ ਲੋਕ ਨੇ। ਇਹ ਛੇ ਭੇਖ ਨੇ ਤੇ ਮੈਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਹੈ।
ਆਇਓ ਜਾਏ ਨਾ ਤੁਮਰੋ ਵੇਖਾ,
ਤੇ ਇਹਨਾਂ ਛਿਆਂ ਦੇ ਵਿੱਚੋਂ ਤੁਹਾਡਾ ਜਿਹੜਾ ਭੇਖ ਹੈ ਲਿਬਾਸ ਹੈ ਤੇ ਮੈਨੂੰ ਸਮਝ ਵਿੱਚ ਨਹੀਂ ਆ ਰਿਹਾ।
ਸ੍ਰੀ ਗੁਰੂ ਸੁਣ ਕਰ ਗਿਰਾ ਉਚਾਰੀ,
ਸੁਣ ਕੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਬਾਣੀ ਉਚਾਰਨ ਕੀਤੇ।
ਨਾਮ ਜਾਣ ਨਾਨਕ ਨਿਰੰਕਾਰੀ,
ਤੇ ਮਹਾਰਾਜ ਕਹਿੰਦੇ ਨਾਮ ਤਾਂ ਸਾਡਾ ਨਾਨਕ ਹੈ, ਇਹ ਸਰੀਰ ਦਾ ਨਾਮ ਨਾਨਕ ਹੈ ਤੇ ਨਿਰੰਕਾਰੀ ਨਿਰੰਕਾਰ ਦੇ ਅਸੀਂ ਸੇਵਕ ਹਾਂ। ਉਸ ਵਾਹਿਗੁਰੂ ਦੇ ਇਸ ਵਾਸਤੇ ਨਾਨਕ ਨਿਰੰਕਾਰੀ ਸਾਨੂੰ ਕਹਿੰਦੇ ਹਨ।
ਦੇਸ਼ ਹਮਾਰਾ ਇੱਕ ਓੰਕਾਰਾ,
ਤੇ ਸਾਡਾ ਜਿਹੜਾ ਅਸਲੀ ਦੇਸ਼ ਹੈ ਨਾ ਉਹ ਇੱਕੋ ਓੰਕਾਰ ਹੈ, ਭਾਵ ਕਿ ਇੱਕ ਜੋ ਅਦਵੈਤ ਸਰੂਪ ਵਾਹਿਗੁਰੂ ਹੈ ਤੇ ਉਹ ਓੰਕਾਰ ਸਾਰਿਆਂ ਦਾ ਪ੍ਰਕਾਸ਼ ਉਤਪੱਤੀ ਲੈਦਾ ਪਾਲਣਾ ਕਰਨ ਵਾਲਾ, ਤੇ ਉਸ ਵਾਹਿਗੁਰੂ ਦਾ ਦੇਸ਼ ਸੱਚਖੰਡ ਹੀ ਸਾਡਾ ਦੇਸ਼ ਹੈ।
ਮੈਂ ਵੇਖ ਤੁਸੀਂ ਕੋ ਤਹਾਰਾ,
ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਲਿਬਾਸ ਆਪਣੇ ਸਰੀਰ ਦੇ ਉੱਤੇ ਧਾਰਿਆ। ਉਹਦਾ ਲਿਬਾਸ ਕੀ ਹੈ? ਸਾਫ਼ ਖੂਬਸੂਰਤ ਦਸਤਾਰ ਸਿਰਾ, ਕੇਸਾ ਧਾਰੀ ਸਰੂਪ ਜਿਹੜਾ ਹੈ ਇਹ ਵਾਹਿਗੁਰੂ ਦਾ ਸਰੂਪ ਹੈ। ਇਹ ਭੇਖ ਅਸੀਂ ਆਪਣੇ ਸਰੀਰ ਦੇ ਉੱਤੇ ਬਣਾਇਆ ਹੈ।
ਸੁਣ ਕਰ ਸਾਲਸ ਇਸ ਵਿਦਵਾਨੀ,
ਇਸ ਤਰ੍ਹਾਂ ਦੀ ਸਾਧ ਸੰਗਤ ਦੀ ਬਾਣੀ ਦੀ ਰਚਨਾ ਸੁਣ ਕੇ ਸਾਲਸ ਰਾਏ ਜੌਹਰੀ
ਕੀ ਮਤ ਠਹਿਰਾਨੀ,
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਜਿਹੜੀ ਸੀ ਪਕੜਨ ਦੀ ਤੇ ਮਤ ਜਿਹੜੀ ਸੀ ਠਹਿਰਾ ਲਈ, ਭਾਵ ਕਿ ਆਪਣੇ ਮਨ ਵਿੱਚ ਨਿਸ਼ਚਾ ਕਰ ਲਿਆ ਕਿ ਸਤਿਗੁਰਾਂ ਦਾ ਸਿੱਖ ਬਣ ਜਾਵਾਂ।
ਜੇ ਤੂੰ ਇੱਕ ਓੰਕਾਰ ਬਲੋਕਾ,
ਕਹਿਣ ਲੱਗਾ ਮਹਾਰਾਜ ਜੇ ਕਰਕੇ ਤੁਸੀਂ ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਹੈ,
ਕੁਝ ਦਿਖਾਏ ਕਹਿ ਕਰੋ ਅਸ਼ੋਕਾ,
ਤਾਂ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰਵਾਓ ਤੇ ਸ਼ੋਕ ਤੋਂ ਰਹਿਤ ਕਰ ਦਿਓ, ਆਨੰਦ ਕਰ ਦਿਓ।
ਚਲ ਸ਼ਰਨ ਚਲ ਕਰ ਅਭਿਆਵਾ,
ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ।
ਹੁਣ ਸ੍ਰੀ ਮੁਖ ਤੇ ਬਚਨ ਇਲਾਵਾ,
ਸੁਣ ਕੇ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਖੋਂ ਬਚਨ ਉਚਾਰਨ ਕੀਤਾ।
ਮਨ ਮਹੱਲਾ ਪਹਿਲਾ, ਬਿਮਲ ਮਝਾਰ ਬਸ ਨਿਰਮਲ ਜਲ,
ਮਾਰੂ ਰਾਗ ਦੇ ਅੰਦਰ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਜ ਹੈ। ਤੇ ਮਹਾਰਾਜ ਕਹਿੰਦੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਤੇ ਪਦਮਨ ਕਹਿੰਦੇ ਨੇ ਕਵਲ ਨੂੰ ਤੇ ਜਾਵਲ ਕਹਿੰਦੇ ਨੇ ਜਾਲੇ ਨੂੰ। ਤੇ ਜਿਸ ਤਰ੍ਹਾਂ ਪਾਣੀ ਦੇ ਵਿੱਚ ਸਾਧ ਸੰਗਤ ਜੀ ਕਵਲ ਰਹਿੰਦਾ ਹੈ, ਉਜਲ ਪਾਣੀ ਵਿੱਚ ਕਵਲ ਵੀ ਰਹਿੰਦਾ ਹੈ, ਤੇ ਪਾਣੀ ਖੜਾ ਰਹੇ ਤੇ ਉਸ ਪਾਣੀ ਵਿੱਚ ਜਾਲਾ ਵੀ ਪੈਦਾ ਹੋ ਜਾਂਦਾ। ਜਿੱਥੇ ਪਾਣੀ ਵਿੱਚ ਜਾਲਾ ਆ ਗਿਆ, ਕਵਲ ਆ ਗਿਆ ਤੇ ਡੱਡੂ ਵੀ ਉਹਦੀਆਂ ਜੜ੍ਹਾਂ ਵਿੱਚ ਹੀ ਰਹਿੰਦਾ ਹੈ। ਇਸ ਵਾਸਤੇ ਤਿੰਨ ਚੀਜ਼ਾਂ ਜਿਹੜੀਆਂ ਉੱਥੇ ਰਹਿੰਦੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਤੇ ਬਿਮਲ ਤੇ ਜਲ ਮਝਾਰ ਪਦਮਨ ਜਾਲਾ ਰਹਿੰਦਾ, ਉਜਲ ਪਾਣੀ ਵਿੱਚ ਜਾਲਾ ਵੀ ਰਹਿੰਦਾ ਹੈ। ਤੇ ਸਾਧ ਸੰਗ ਜੀ, ਤੇ ਨਿਰਮਲ ਜਲ ਮਝਾਰ ਬਸਸ ਤੇ ਜਾਵਲ ਪਦਮਨ ਰੇ, ਤੇ ਪਦਮਨ ਕੌਲ ਜਿਹੜਾ ਹੈ ਤੇ ਉਹ ਵੀ ਉਸ ਪਾਣੀ ਵਿੱਚ ਰਹਿੰਦਾ, ਤੇ ਜਾਲਾ ਵੀ ਕਹਿੰਦੇ ਉਸ ਪਾਣੀ ਵਿੱਚ ਰਹਿੰਦਾ ਹੈ।
ਪਦਮਨ ਜਾਵਲ ਜਲ ਰਸ ਸੰਗਤ,
ਕਹਿੰਦੇ ਪਦਮਨ ਜਿਹੜਾ ਕਵਲ ਹੈ ਉਹਨੂੰ ਵੀ ਜਲ ਦੀ ਸੰਗਤ ਹੈ, ਤੇ ਜਾਵਲ ਜਾਲੇ ਨੂੰ ਵੀ ਰਸ ਪਾਣੀ ਦੀ ਸੰਗਤ ਹੈ।
ਸੰਗ ਦੋਖ ਨਹੀਂ ਰੇ,
ਤੇ ਪਾਰ ਸਾਹਿਬ ਸੰਗ ਜੀ ਜਿਹੜਾ ਸੰਗ ਦੋਸ਼ ਹੈ, ਭਾਵ ਕਿ ਜਿਹੜਾ ਜਾਲੇ ਦੀ ਮੈਲ ਹੈ ਨਾ, ਤੇ ਉਹਦਾ ਦੋਸ਼ ਕਵਲ ਨਹੀਂ ਧਾਰਦਾ, ਭਾਵ ਕਿ ਜਾਲੇ ਵਰਗਾ ਨਹੀਂ ਹੋ ਜਾਂਦਾ ਹੈ। ਇਸ ਵਾਸਤੇ ਜਾਲੇ ਦਾ ਜਿਹੜਾ ਸੰਗ ਦੋਸ਼ ਹੈ, ਜਾਲੇ ਨੇ ਮੈਲਾ ਹੀ ਕਰ ਦੇਣਾ ਹੋਰ ਕੀ ਹੈ। ਇਸ ਵਾਸਤੇ ਕਵਲ ਜਿਹੜਾ ਉਹ ਜਾਲੇ ਦੇ ਦੋਸ਼ ਨੂੰ ਨਹੀਂ ਧਾਰਨ ਕਰਦਾ।
ਦਾਦਰ ਤੂੰ ਕਬਹਿ ਨਾ ਜਾਣ ਸਰੇ,
ਹਾਂਜੀ ਦਾਦਰ ਡੱਡੂ ਜਿਹੜਾ ਸਾਧ ਸੰਗ ਜੀ ਉਹ ਵੀ ਕਵਲ ਦੀਆਂ ਜੜ੍ਹਾਂ ਵਿੱਚ ਰਹਿੰਦਾ ਹੈ। ਮਹਾਰਾਜ ਕਹਿੰਦੇ ਹੇ ਡੱਡੂ, ਤੇ ਤੂੰ ਇਸ ਗੱਲ ਨੂੰ ਨਹੀਂ ਜਾਣਦਾ।
ਭਗਤ ਸਵਾਲ ਬਸ ਨਿਰਮਲ ਜਲ,
ਕਹਿੰਦੇ ਡੱਡੂ ਤੂੰ ਰਹਿੰਦਾ ਤਾਂ ਪਾਣੀ ਦੇ ਵਿੱਚ ਹੀ ਆ, ਤੇ ਪਰ ਤੇਰੀ ਜਿਹੜੀ ਖੁਰਾਕ ਕੀ ਹੈ ਤੇ ਤੂੰ ਖਾਨਾ ਜਾਲੇ ਨੂੰ ਆ। ਇਸ ਵਾਸਤੇ ਜਾਲਾ ਖਾ ਰਿਹਾ ਰਹਿੰਦਾ ਉਸ ਪਾਣੀ ਵਿੱਚ ਹੀ ਆ, ਤੇ ਇਸ ਵਾਸਤੇ ਜਾਲਾ ਖਾ ਰਿਹਾ ਹੈ।
ਅੰਮ੍ਰਿਤ ਨਾ ਲਕਸਰੇ,
ਤੇ ਉਹ ਜਿਹੜਾ ਕਵਲ ਫੁੱਲ ਹੈ ਤੇ ਉਹਦੀ ਅੰਮ੍ਰਿਤ ਵਰਗੀ ਜਿਹੜੀ ਸੁਗੰਧੀ ਹੈ ਨਾ, ਤੇ ਉਹਨੂੰ ਨੂੰ ਤੀ ਜਾਣਦਾ। ਤੇ ਔਰ ਕਵਲ ਪਾਣੀ ਦੇ ਵਿੱਚ ਹੀ ਆ, ਤੂੰ ਰਹਿੰਦਾ ਉਹਦੀਆਂ ਜੜ੍ਹਾਂ ਵਿੱਚ ਆ, ਪਰ ਕੌਲ ਦੀ ਸੁਗੰਧੀ ਦਾ ਤੈਨੂੰ ਪਤਾ ਹੀ ਕੋਈ ਨੀ, ਤੂੰ ਖਾ ਰਿਹਾ ਜਾਲਾ। ਇਹ ਹੈ ਸਾਧ ਸੰਗਤ ਜੀ ਇੱਕ ਅਲੰਕਾਰ ਉਪਦੇਸ਼ ਨੂੰ ਸਮਝਾਉਣ ਦਾ ਢੰਗ ਜਿਹੜਾ ਹੈ, ਕਿਉਂਕਿ ਅਲੰਕਾਰ ਤੋਂ ਬਿਨਾਂ ਸਮਝ ਵਿੱਚ ਨਹੀਂ ਕੋਈ ਵੀ ਵਸਤੂ ਆਉਂਦੀ। ਜਿਸ ਤਰ੍ਹਾਂ ਇਸਤਰੀ ਜਾਤੀ अपने रूप नूं शिंगारन वास्ते गहने और कविता नूं शिंगारन वास्ते अलंकार हुंदे ने। इस वास्ते ये बाणी दे अंदर भी अलंकारां दी वरतों कीती है। सतगुरु महाराज जी ने यह समझाउण वास्ते एक ढंग है, तरीका है। हुण साहिब संग जी बिमल मझार बसस निर्मल जल, ते ये जिहड़ा उज्जल जल की है, गुरु की संगत है। ये पवित्र जिहड़ा पानी है ना, ते गुरु की संगत है। पवित्र इत्थे बाणी का जाप है, बाणी की विचार है, बाणी का पाठ है, बाणी का कीर्तन है। एक उज्जल जल है, पवित्र जल है। और इस जल दे अंदर साध संगत जी ते कवल भी रहिंदा है। कवल की है? जो वाहिगुरु परमेश्वर कवल ही है। इस वास्ते संगत दे विच वाहिगुरु रहिंदा है। और इस संगत दे विच श्री गुरु ग्रंथ साहिब महाराज जी ने, और गुरु ग्रंथ साहिब कवल की सुगंधी जिहड़ी है वह है भगती सिमरन उपदेश जिहड़ा है। और गुरु की संगत गुरु महाराज गुरु ग्रंथ साहब जी वाहिगुरु मौजूद है। पार साहब संघ जी इस बाणी के असर नाल इत्थे जाला भी आउंदा। जाला की जिहड़े पदार्थ ने खाण पीण वास्ते जाला आउंदा है, और जिथे संगत होगी उत्थे खाण पीण के पदार्थां की बहुत बहुलता होगी। और उस नाम सिमरन के प्रताप आसरे नाल लोग पदार्थ ले आते हैं कि संगत में कोई छकूगा, साडा भला होगा, कोई साधु संत आए ने, इस वास्ते फल आ रहे हैं, दुध आ रहा और पदार्थ आ रहे हैं। ये जाले वांग पदार्थ भी इस उज्जल जल में आ रहे हैं। दूजे पासे कवल वांग गुरु ग्रंथ साहब भी इस संगत के जल में खड़े हुए हैं। वाहिगुरु परमेश्वर आप इत्थे रहिंदा, ते इसलिए साध संग जी कवल नूं भी जल्दी संगत है, ते और जाले पदार्थ जिहड़े ने इन्हां नूं भी गुरु की संगत की ही जल संगत की संगत है। पदमन जावल जलदा संगत संग दोख नहीं रहे। जा पदमन कवल वांग जिन्हां दा हिरदा उज्जल हो गया, साधु महात्मा जिहड़े ने कवल वांग हिरदा खिड़ गया, उन्हां नूं भी इस उपदेश की संगत है। दूजे पासे जाला जिहड़ा ते उन्हां नूं भी साध संग जी संगत दे आसरे जाला पदार्थ आउंदे आ। और संत कवल वांग वह भी संगत विच रहिंदे आ, ते जाले वांग पदार्थ भी संगत विच रहिंदे ने। ते अगे महाराज कहिंदे ने संग दोख नहीं रहे, पर जिहड़े उह महापुरश ने इह पदार्थां दे जाले दे दोष नूं ग्रहण नहीं करदे। ਇਹ ਵੀ ਚਲੋ ਪਦਾਰਥਾਂ ਦੇ ਵਿੱਚ ਹੀ ਫਸ ਕੇ ਤੇ ਉਹ ਆਪਣਾ ਜਿਹੜਾ ਸਿਧਾਂਤ ਹੈ ਸਿਮਰਨ ਦਾ, ਬਾਣੀ ਪੜ੍ਹਨ ਦਾ, ਤੇ ਇਸ ਵਾਸਤੇ ਭਗਤੀ ਕਰਨ ਦਾ, ਤੇ ਉਹਨੂੰ ਛੱਡ ਦੇਣ, ਇੱਧਰ ਹੀ ਫਸ ਜਾਣ। ਕਿਉਂਕਿ ਪਦਾਰਥਾਂ ਨੂੰ ਵਰਖਾ ਵੀ ਕਿਹਾ ਹੈ। ਬਾਬਾ ਫਰੀਦ ਜੀ ਨੇ ਇਸੇ ਕਿਹਾ ਵਾਸਤੇ ਕਿਹਾ ਸੀ, ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ। और वर्खा पदार्थां दी हुंदी है, चिकड़ हो रहा, प्यारे दा घर इसे वास्ते दूर हो जांदा। ते और साथ संगत जी ओ जिहड़ा संग दोष है ना, ते पदार्थां दी बहौलता है, उहनूं ओह ग्रहण नहीं करदे। पदार्थां च फस के अपना नाम रस बाणी दा सिमरन भगती जिहड़ी उस नूं नहीं छड्डदे हन।
दादर तू कभे ना जान सरे,
दादर कहंदे वही जिहड़ा जीव रूपी डड्डू है, कहंदे हे जीव रूपी डड्डू ते तू कदे भी इस गल नूं नहीं जानदा।
बस सवाल बस निर्मल जल,
ते कहंदे तू उज्जल जल दे च रहना संग दे विच, पर खाना जाला ही है। जिस तरह गुरु अंगद देव दी शरण विच एक सिख आ गया सी, ते खीर रोज बरदी सी, उहने खीर खा लैणी बेसौ जाणा। अखीर एक दिन साथ संगत जी वो लेट हो गया। भाई बुढ़े ने भी कहा, कहिंदा तू कई दिन आया तू सेवा करया कर, कहिंदा तेरे जट बूट दे आखे लग गए नहीं सेवा करनी, जदों गुरु अंगद देव महाराज कहणगे फिर करया करूंगा। एक दिन साथ संगत जी सुता रहा, ते पंगत लग गई, लेट हो गया, उठा काली नाल सतगुरु संगत दे शब्द बुला रहे से, पंगत लगी हुई सी। ਜਦੋਂ ਆ ਕੇ ਕਾਹਲੀ ਨਾਲ ਬੈਠਿਆ ਤੇ ਥਾਂ ਵੀ ਨਾ ਮਿਲੇ, ਵਿਚਾਲੇ ਬਹਿ ਕੇ ਉਧਰ ਨੂੰ ਸਾਧ ਸੰਗ ਜੀ ਧੌਲ ਮਾਰੇ, ਉਧਰ ਨੂੰ ਮਾਰੇ, ਪਾਸੇ ਕਰਕੇ ਨਾ ਥਾਂ ਬਣਾ ਲਏ ਦੋ ਬੰਦਿਆਂ। ਤੇ ਮਹਾਰਾਜ ਕਹਿੰਦੇ ਉਹ ਸਿੱਖਾ ਅੱਗੇ ਤੈਨੂੰ ਕਦੇ ਦੇਖਿਆ ਨੀ, ਅੱਜ ਹੀ ਨਿਗਾਹ ਪਿਆ। ਕਹਿੰਦਾ ਮਹਾਰਾਜ ਮੈਨੂੰ ਤਾਂ 6 ਮਹੀਨੇ ਹੋ ਗਏ ਆਏ। ਕਹਿੰਦੇ ਕੋਈ ਸੇਵਾ ਕਰਦਾ ਹੁੰਦਾ, ਕਹਿੰਦਾ ਮਹਾਰਾਜ ਇੱਕ ਤੁਹਾਡਾ ਬੁੱਢਾ ਇੱਥੇ ਜੱਟ ਫਿਰਦਾ, ਉਹਨੂੰ ਬੁੱਢਾ ਬੁੱਢਾ ਕਹਿੰਦੇ, ਉਹਨੇ ਕਿਹਾ ਸੀ, ਮੈਂ ਕਿਹਾ ਮੈਂ ਤੇਰੇ ਆਖੇ ਨਹੀਂ ਲੱਗਣਾ, ਜੇ ਗੁਰੂ ਮਹਾਰਾਜ ਆਪ ਕਹਿਣਗੇ ਫੇਰ ਕਰੂੰਗਾ। ਮਹਾਰਾਜ ਕਹਿੰਦੇ ਉਮਰ ਤਾਂ ਥੋੜੀ ਰਹਿ ਗਈ, ਤਾਂ ਜ਼ਿੰਦਗੀ ਬਰਬਾਦ ਕਰ ਲਈ ਹੈ, ਸੇਵਾ ਕੀਤੀ ਕੋਈ ਨੇ, ਬੜਾ ਸਤਸੰਗ ਜੀ ਲੰਬਾ ਚੌੜਾ ਪ੍ਰਸੰਗ ਹੈ, ਤੇ ਉਹ ਕਹਿਣ ਤੋਂ ਭਾਵ ਕੀ ਹੈ। ਤੇ ਇਸ ਲਈ ਮਹਾਰਾਜ ਕਹਿੰਦੇ ਤੇ ਹੇ ਜੀਵ ਰੂਪੀ ਡੱਡੋ, ਤੂੰ ਇਹਨਾਂ ਸੰਗਤ ਦੇ ਵਿੱਚ ਆ, ਪਰ ਪਦਾਰਥਾਂ ਰੂਪੀ ਜਾਲੇ ਨੂੰ ਖਾ ਰਿਹਾ ਹੈ।
ਅੰਮ੍ਰਿਤ ਨਾਮ ਲੱਗ ਸਰੇ,
ਜਿਹੜਾ ਅੰਮ੍ਰਿਤ ਨਾਮ ਸਿਮਰਨ ਹੈ, ਵਾਹਿਗੁਰੂ ਦੀ ਭਾਵ ਭਗਤੀ ਦੀ ਸੁਗੰਧੀ ਹੈ, ਸਿਮਰਨ ਹੈ, ਉਪਦੇਸ਼ ਹੈ, ਤੇ ਉਹਦੇ ਤਾਂ ਤੂੰ ਜਾਣਦਾ ਹੈ ਨੀ ਕਿ ਗੁਰੂ ਗ੍ਰੰਥ ਸਾਹਿਬ ਕੋਈ ਉਪਦੇਸ਼ ਦੇ ਰਿਹਾ, ਕੋਈ ਬਾਣੀ ਦਾ ਜਸ ਦੇ ਰਿਹਾ, ਕੋਈ ਭਾਵ ਭਗਤੀ ਦੀ ਸੁਗੰਧੀ ਦੇ ਰਿਹਾ, ਸਿਮਰਨ ਦੀ ਸੁਗੰਧੀ ਦੇ ਰਹੇ ਨੇ, ਤੇ ਮਹਾਰਾਜ ਕਹਿੰਦੇ ਇਸ ਨੂੰ ਤੂੰ ਬਿਲਕੁਲ ਨਹੀਂ ਜਾਣਦਾ।
ਬਸ ਜਲ ਨਿਤਨਾ ਵਸਤ ਅਲੀ ਅਲ
ਰਹਾਉ, ਵਿਸਰਾਮ ਦੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਬਸ ਜਲ ਨਿਤ ਤੇ ਨਾ ਵਸਤ ਅਲੀ ਅਲ, ਕਹਿੰਦੇ ਨੇ ਕਿ ਜੀਵ ਰੂਪੀ ਡੱਡੂ, ਤੂੰ ਤਾਂ ਇਸ ਸਾਧ ਸੰਗਤ ਦੇ ਪਾਣੀ ਵਿੱਚ ਰੋਜ਼ ਹੀ ਰਹਿੰਦਾ, ਅੱਠੇ ਪੈਰ ਚੌਵੀ ਘੰਟੇ ਇੱਥੇ ਰਹਿੰਦਾ, ਨਾ ਵਸਤ ਅਲੀ ਅਲ। ਅਲੀ ਅਲ ਕਹਿੰਦੇ ਭੌਰਾ ਤੇ ਭੌਰੀ, ਉਹ ਪਾਣੀ ਵਿੱਚ ਰਹਿੰਦੇ ਨੇ, ਤੇ ਮੇਰ ਚਾਰ ਚਾਗੁਣ ਵੇ, ਮੇਰ ਉੱਤੋਂ ਆ ਕੇ ਚੈ ਪੁਨਾ ਕਬਲ ਦੀ ਸੁਗੰਧੀ ਨੂੰ ਭੌਰਾ ਤੇ ਭੌਰੀ ਚਾਗਣ ਚੁਗ ਲੈਂਦੇ ਨੇ, ਪਾਉਂਦੇ ਦੂਰੋਂ, ਤੇ ਤੂੰ ਵਿੱਚ ਰਹਿੰਦਾ ਪਾਣੀ ਦੇ, ਤੈਨੂੰ ਪਤਾ ਕੋਈ ਨੀ, ਤੇ ਡੱਡੂ ਤੇ ਭੌਰਾ ਤੇ ਭੌਰੀ ਦੂਰੋਂ ਆ ਕੇ ਸੁਗੰਧੀ ਲੈ ਕੇ ਫੇੜ ਜਾਂਦੇ ਆਪਣੇ ਟਿਕਾਣੇ ਤੇ। ਮਹਾਰਾਜ ਕਹਿੰਦੇ ਆ ਜੀਵ ਰੂਪੀ ਡੱਡੂ, ਤੂੰ ਤਾਂ ਰੋਜ਼ ਗੁਰੂ ਦੀ ਸੰਗਤ ਵਿੱਚ ਰਹਿੰਦਾ, ਤੈਨੂੰ ਵਾਹਿਗੁਰੂ ਦੀ ਸਿਮਰਨ ਦੀ ਸੁਗੰਧੀ ਦੀ ਕੋਈ ਜਾਤ ਨਹੀਂ ਹੈ, ਪਰ ਜਿਹੜੇ ਸਿੱਖ ਤੇ ਸਿੱਖਣੀਆਂ ਨੇ, ਜਗਿਆਸੂ ਤੇ ਜਗਿਆਸਣਾ ਨੇ, ਉਹ ਆਪਣੇ ਘਰਾਂ ਦੇ ਚੋਂ ਆ ਕੇ ਤੇ ਸਮੇਂ ਅਨੁਸਾਰ ਵਾਹਿਗੁਰੂ ਦੇ ਸਿਮਰਨ ਦੀ ਭਾਵ ਭਗਤੀ ਦੀ ਉਪਦੇਸ਼ ਦੀ ਸੁਗੰਧੀ ਜਿਹੜੀ ਹੈ ਉਹ ਚੁੱਕ ਕੇ ਲੈ ਜਾਂਦੇ ਹਨ।
ਚੰਦ ਕਮੁੰਦਨੀ ਦੂਰੋਂ ਨਿਵਸਸ,
ਕਹਿੰਦੇ ਜਿਹੜਾ ਚੰਦ ਹੈ ਤੇ ਕਮੁੰਦਨੀ ਕਹਿੰਦੇ ਕਮੀਆਂ, ਜੋ ਰਾਤ ਵੇਲੇ ਕਬਲ ਖਿੜਦੇ ਚੰਦ ਨੂੰ ਵੇਖ ਕੇ ਉਹਨਾਂ ਨੂੰ ਕਮੀਆਂ ਕਹਿੰਦੇ ਨੇ, ਦਿਨ ਦੇ ਕਬਲ ਸੂਰਜ ਨੂੰ ਵੇਖ ਕੇ ਖਿੜਦੇ ਨੇ, ਰਾਤ ਦੇ ਖਿੜਨ ਵਾਲੇ ਕਬਲ ਚੰਦ ਨੂੰ ਵੇਖ ਕੇ ਖਿੜਦੇ, ਉਹਨਾਂ ਨੂੰ ਕਮੀਆਂ ਕਹਿੰਦੇ ਕਮੁੰਦਨੀ। ਚੰਦ ਨੂੰ ਕਹਿੰਦੇ ਵੇਖ ਕੇ ਕਮੁੰਦਨੀਆਂ, ਜੋ ਰਾਤ ਦੀਆਂ ਕਮੀਆਂ ਉਹ ਖਿੜਦੀਆਂ ਹਨ। ਸਤਸੰਗ ਜੀ ਨਿਰਦੀਆਂ ਨੇ ਤੇ ਖਿੜ ਜਾਂਦੀਆਂ, ਅਨੁਭਵ ਕਾਰਨ ਰੇ, ਕਹਿੰਦੇ ਉਹਨਾਂ ਦੇ ਅਨੁਭਵ ਇੱਕ ਤਾਜ ਪਰ ਜਿਹੀ ਸਬਬ ਹੈ, ਭਾਵ ਕੀ ਹੈ, ਤੇ ਉਹਨਾਂ ਦੀ ਰੀਝ ਹੈ ਕਿ ਕਬਲ ਨੂੰ ਵੇਖ ਕੇ ਖਿੜਨਾ ਹੈ। ਤੇ ਇਸੇ ਤਰ੍ਹਾਂ ਸਤਸੰਗ ਜੀ ਜਿਹੜੇ ਸਿੱਖ ਨੇ ਉਹ ਗੁਰੂ ਦੇ ਕਬਲ ਵਰਗੇ ਚਿਹਰੇ ਨੂੰ ਵੇਖ ਕੇ ਉਹਨਾਂ ਦੀਆਂ ਬੁੱਧੀਆਂ ਜਾਂ ਵਿਰਤੀਆਂ ਕਮੀਆਂ ਵਾਂਗ ਖਿੜ ਜਾਂਦੀਆਂ ਨੇ, ਤੇ ਅਨੁਭਵ ਕਾਰਨ ਰੇ। ਤੇ ਅਨੁਭਵ ਤਾਤਪਰਜ ਕੀ, ਕੋਈ ਸਬਬ ਹੈ ਤਾਤਪਰਜ ਦਾ, ਉਹ ਕਿ ਉਹਨਾਂ ਦਾ ਦਿਲੀ ਪ੍ਰੇਮ ਹੈ, ਔਰ ਦਿਲ ਦੇ ਪ੍ਰੇਮ ਦੇ ਨਾਲ ਹਮੇਸ਼ਾ ਦਿਲੋਂ ਲਾ ਕੇ ਪ੍ਰੇਮ ਕਰਦੇ ਨੇ, ਤੇ ਉਹਨਾਂ ਦੀਆਂ ਸਿੱਖਾਂ ਦੀਆਂ ਹਿਰਦੇ ਔਰ ਵਿਰਤੀਆਂ ਦੀਆਂ ਬੁੱਧੀਆਂ ਦੀਆਂ ਕਮਲੀਆਂ ਕਮਲਾਂ ਕਮੀਆਂ ਜਿਹੜੀਆਂ ਉਹ ਖਿੜ ਜਾਂਦੀਆਂ ਨੇ, ਕਿਉਂਕਿ ਦਿਲੋਂ ਪ੍ਰੇਮ ਕਰਦੇ ਨੇ। ਇਸ ਵਾਸਤੇ ਇਹੀ ਤਾਤਪਰਜ ਹੈ ਸਾਰਿਆਂ ਤੋਂ ਵੱਡਾ ਭਗਤੀ ਸਿਮਰਨ ਦਾ।
ਅੰਮ੍ਰਿਤ ਖੰਡ ਦੂਧ ਮਲ ਸੰਚਸ,
ਕਹਿੰਦੇ ਜੇ ਕਰਕੇ ਸਾਧ ਸੰਗ ਜੀ ਤੂਬ ਨਾ ਚਾਤਰ ਦੇ, ਤੂੰਬੇ ਦੀ ਵੇਲ ਨਾ ਕੌੜੀ ਹੁੰਦੀ ਆ, ਤੇ ਉਹਨੂੰ ਸਾਧ ਸੰਗਤ ਜੀ ਜੇ ਕਰਕੇ ਅੰਮ੍ਰਿਤ ਤੇ ਜਿਹੜਾ ਸਤਸੰਗ ਜੀ ਦੁੱਧ ਹੈ ਜਾਂ ਇਸੇ ਤਰ੍ਹਾਂ ਅੰਮ੍ਰਿਤ ਸ਼ਹਿਦ ਹੈ, ਖੰਡ ਹੈ, ਇਸੇ ਤਰ੍ਹਾਂ ਦੁੱਧ ਹੈ ਤੇ ਮਧੂ ਸ਼ਹਿਦ ਹੈ, ਅੰਮ੍ਰਿਤ ਹੈ, ਇਹ ਸਾਰੀਆਂ ਚੀਜ਼ਾਂ ਨਾਲ ਸਿੰਜ ਦਿਓ, ਤੇ ਪਰ ਸਤਸੰਗ ਜੀ ਉਹ ਆਪਣੇ ਮਿੱਠੀ ਨਹੀਂ ਹੋ ਸਕਦੀ ਤੂੰਬੇ ਦੀ ਵੇਲ। ਇਸੇ ਤਰ੍ਹਾਂ ਜਿਹੜਾ ਮਨੁੱਖ ਤੂੰਬੇ ਦੀ ਵੇਲ ਵਾਂਗ ਜਿਹਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਕੁੜੱਤਣ ਹੈ, ਤੇ ਜੇ ਕਰਕੇ ਉਸ ਬੰਦੇ ਨੂੰ ਤੇ ਅੰਮ੍ਰਿਤ ਵਾਂਗ ਭਾਉ ਭਗਤੀ ਦੇ ਬਚਨਾਂ ਨਾਲ ਤੇ ਖੰਡ ਵਾਂਗ ਅੰਮ੍ਰਿਤ ਗਿਆਨ ਦੇ ਬਚਨਾਂ ਨਾਲ ਤੇ ਖੰਡ ਭਗਤੀ ਦੇ ਬਚਨਾਂ ਦੇ ਰਸ ਨਾਲ ਦੁੱਧ ਨਿਸ਼ਕਾਮ ਕਰਮਾਂ ਦਾ ਉਪਦੇਸ਼ ਤੇ ਮਧੂ ਸ਼ਹਿਦ ਪ੍ਰੇਮ ਦੇ ਬਚਨਾਂ ਨਾਲ ਵੀ ਸਿੰਜੀਏ ਤੇ ਤੂੰ ਨਾ ਚਾਤਰ ਰੇ, ਤੇ ਤੂੰਬੇ ਵਾਂਗ ਕੌੜਾ ਮਨੁੱਖ ਜਿਹੜਾ ਹੈ ਤੇ ਚੈ ਅਤਸੇ ਕਰਕੇ ਤੇ ਉਹ ਸਤਸੰਗ ਜੀ ਅਤਰ ਅਤਰ ਵਾਂਗ ਸੁਗੰਧਤ ਤੇ ਔਰ ਮਿੱਠਾ ਨਹੀਂ ਹੋ ਸਕਦਾ, ਪੁਰਸ਼ ਮਿੱਠਾ ਨਹੀਂ ਹੋ ਸਕਦਾ, ਉਹਦੇ ਕਦੇ ਵੀ ਮਿਠਾਸ ਨਹੀਂ ਭਰ ਸਕਦੀ ਹੈ।
ਆਪਣਾ ਆਪ ਤੂੰ ਕਬੂ ਨਾ ਛੋੜਸ,
ਜੀਵ ਤੂੰ ਆਪਣੀ ਆਪਣੱਤ ਜਿਹੜੀ ਹੈ ਤੇ ਇਹਨੂੰ ਕਦੇ ਵੀ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ।
ਜਿਸਨ ਪ੍ਰੀਤ ਜੋ ਰੇ,
ਮਹਾਰਾਜ ਕਹਿੰਦੇ ਤੇਰੀ ਪ੍ਰੀਤੀ ਜਿਹੜੀ ਤਾਂ ਉਹ ਕਿਸਨ ਚਿੱਚੜ ਵਰਗੀ ਹੈ, ਤੇ ਜਿਵੇਂ ਚਿੱਚੜ ਸਾਹਿਬ ਸੰਗਤ ਜੀ ਲੱਗਾ ਤਾਂ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਨੇ ਗਊਆਂ ਜਾਂ ਮੱਝਾਂ, ਉਹਨਾਂ ਦੇ ਹਵਾਨੇ ਨਾਲ ਹੀ ਹੁੰਦਾ ਹੈ ਤੇ ਹਵਾਨੇ ਵਿੱਚ ਦੁੱਧ ਹੀ ਹੁੰਦਾ, ਪਰ ਚਿੱਚੜ ਕਦੇ ਦੁੱਧ ਨਹੀਂ ਪੀਂਦਾ, ਚਿੱਚੜ ਪਸ਼ੂ ਦਾ ਖੂਨ ਪੀਂਦਾ ਹੈ। ਤੇ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਹਵਾਨੇ ਵਾਂਗ ਹੈ ਤਾਂ ਉਪਦੇਸ਼ ਦਾ ਦੁੱਧ। ਚੰਗੇ ਮਹਾਂਪੁਰਸ਼ ਸਾਧੂ ਲੋਕ ਗੁਰਸਿੱਖ ਗੁਰੂ ਦੀ ਸੰਗਤ ਵਿੱਚ ਰਹਿੰਦੇ ਨੇ, ਪਰ ਇਹ ਜੀਵ ਰੂਪੀ ਚਿੱਚੜ ਤੇਰੀ ਆਦਤ ਇਹ ਹੈ ਕਿਤੇ ਉਹਨਾਂ ਦੇ ਗੁਣਾਂ ਦਾ ਦੁੱਧ ਨਹੀਂ ਪੀਣਾ, ਉਹਨਾਂ ਦੇ ਔਗੁਣਾਂ ਦਾ ਜਿਹੜਾ ਸਾਧ ਸੰਗ ਜੀ ਖੂਨ ਉਹੀ ਪੀਣਾ ਹੈ, ਔਰ ਉਹਨਾਂ ਦੇ ਔਗੁਣ ਹੀ ਕੱਢਣੇ ਨੇ ਤਾਂ ਇੱਥੇ ਆ ਕੇ ਉਹਨਾਂ ਵਿੱਚ ਦੋਸ਼ ਹੀ ਵੇਖਣੇ ਨੇ ਵੀ ਸਾਨੂੰ ਕੋਈ ਗਲਤੀ ਮਿਲੇ ਦੋਸ਼ ਮਿਲੇ ਲੱਭੀਏ ਤੇ ਇਹਨਾਂ ਦੀ ਭੰਡੀ ਕਰੀਏ। ਇਸ ਵਾਸਤੇ ਤੇਰੀ ਇਹੋ ਜਿਹੀ ਹਾਲਤ ਚਿੱਚੜ ਵਰਗੀ ਹੋ ਰਹੀ ਹੈ।
ਪੰਡਿਤ ਸੰਗ ਵਸੇ ਜਨ ਮੂਰਖ,
ਤੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕਿਸੇ ਪੰਡਿਤ ਦੀ ਸੰਗਤ ਵਿੱਚ ਮੂਰਖ ਬੰਦਾ ਰਹਿੰਦਾ ਹੋਵੇ, ਇਸ ਵਾਸਤੇ ਤੇ ਔਰ ਅੱਗੇ ਫਰਮਾਉਂਦੇ ਹਨ
ਆਤਮ ਸਾਹ ਸੁਣੇ,
ਤੇ ਆਗਮ ਕਹਿੰਦੇ ਨੇ ਜਿਹੜੀ ਵੇਦਾਂ ਦੀ ਸਾਸ ਆਗਿਆ ਹੈ ਤੇ ਉਹ ਵੀ ਸਾਧ ਸੰਗ ਜੀ ਸੁਣਦਾ ਹੋਵੇ।
ਆਪਣਾ ਆਪ ਤੂੰ ਕਬੂ ਨਾ ਛੋੜਸ,
ਤੇ ਪਰ ਸਾਧ ਸੰਗ ਜੀ ਆਪਣੱਤ ਨਹੀਂ ਕਦੇ ਵੀ ਛੱਡਦਾ ਹੈ। ਤੇ ਜਿਸ ਤਰ੍ਹਾਂ ਇੱਕ ਬੰਦੇ ਨੇ ਰਮਾਇਣ ਦੀ ਸਾਰੀ ਕਥਾ ਸੁਣ ਲਈ ਪੰਡਿਤ ਕੋਲੋਂ, ਜਦੋਂ ਰਮਾਇਣ ਦਾ ਭੋਗ ਪੈ ਗਿਆ ਉਹਨੇ ਪਤਾ ਕੀ ਪੁੱਛਿਆ, ਕਹਿੰਦਾ ਪੰਡਿਤ ਜੀ ਇੱਕ ਮੇਰਾ ਸਵਾਲ ਆ, ਕਹਿੰਦਾ ਦੱਸੋ, ਕਹਿੰਦਾ ਰਾਵਣ ਰਾਖਸ ਸੀ ਜਾਂ ਰਾਮ ਚੰਦਰ ਰਾਖਸ ਸੀਗਾ? ਉਹ ਕਹਿੰਦਾ ਨਾ ਤਾਂ ਰਾਵਣ ਰਾਖਸ ਸੀ ਤੇ ਨਾ ਰਾਮ ਚੰਦਰ ਰਾਖਸ ਸੀ, ਕਹਿੰਦਾ ਰਾਖਸ ਤਾਂ ਮੈਂ ਜਿਹੜਾ 6 ਮਹੀਨੇ ਤੇਰੇ ਨਾਲ ਮੱਥਾ ਮਾਰਦਾ ਰਿਹਾ ਤੇ ਤੈਨੂੰ ਅਜੇ ਤੇ ਇਹ ਵੀ ਪਤਾ ਲੱਗਾ ਕਿ ਰਾਮ ਰਾਖਸ ਸੀ ਜਾਂ ਰਾਮ ਚੰਦਰ ਰਾਖਸ ਸੀ? ਇਸ ਵਾਸਤੇ ਇਹ ਹੈ ਮੂਰਖ ਬੰਦੇ ਦੀ ਦਸ਼ਾ ਦਾ ਵਰਣਨ ਕੀਤਾ, ਉਹ ਆਪਣੀ ਆਪਣੱਤ ਜਿਹੜੀ ਕਦੇ ਵੀ ਛੱਡੇਗਾ ਨਹੀਂ ਹੋਮੇ ਦੇ ਤਾਂ।
ਮਹਾਰਾਜ
ਕਹਿੰਦੇ ਜਿਸ ਤਰ੍ਹਾਂ 12 ਸਾਲ ਤੇ ਪੂਛ ਕੁੱਤੇ ਦੀ ਪਾ ਰੱਖੀ ਬੰਜਲੀ ਦੇ ਵਿੱਚ, ਜਦੋਂ ਕੱਢੀ ਉਹ ਬਿੰਗੀ ਦੀ ਬਿੰਗੀ, ਇਸ ਵਾਸਤੇ ਮਹਾਰਾਜ ਕਹਿੰਦੇ ਤੇਰੀ ਐਸੀ ਹਾਲਤ ਹੋ ਰਹੀ ਹੈ, ਤੇਰੀ ਗਲਤੀ ਦੀ ਪੂਛ ਕਦੇ ਸਿੱਧੀ ਹੁੰਦੀ ਨੀ ਰੱਬ ਵੱਲ ਨੂੰ ਸਿਮਰਨ ਵੱਲ ਨੂੰ, ਔਰ ਤਿੰਨਾਂ ਗੁਣਾਂ ਦੇ ਬਲ ਜਿਹੜੇ ਹਮੇਸ਼ਾ ਪਾ ਰੱਖਦੀ ਹੈ।
ਇੱਕ ਪਾਖੰਡੀ ਨਾਮ ਨਾ ਰਾਚਾ,
ਮਹਾਰਾਜ ਕਹਿੰਦੇ ਜਿਹੜੇ ਪਾਖੰਡੀ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੇ ਜੋ ਰੱਜਦੇ ਨਹੀਂ,
ਇੱਕ ਹਰ ਹਰ ਚਰਨੀ ਰੇ,
ਇੱਕ ਹਰ ਹਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਹਮੇਸ਼ਾ ਵਾਸਤੇ ਜੁੜੇ ਰਹਿੰਦੇ ਨੇ।
ਰੂਪ ਲਿਖਿਆ ਪਾਵਸ ਨਾਨਕ,
ਮਹਾਰਾਜ ਕਹਿੰਦੇ ਜਿਹੋ ਜਿਹੇ ਵੀ ਕਰਮ ਮੱਥੇ ਦੇ ਉੱਤੇ ਲਿਖੇ ਹੋਏ ਆ, ਸਵਾਲ ਇਹ ਕਰਨਗੇ ਕਿ ਸਾਡੇ ਤਾਂ ਮਾੜੇ ਕਰਮ ਰੱਬ ਨੇ ਲਿਖ ਦਿੱਤੇ, ਅਸੀਂ ਕਿਵੇਂ ਚੰਗੇ ਬਣ ਜਾਈਏ? ਨਹੀਂ, ਰੱਬ ਨੇ ਤੁਹਾਡੇ ਨਾਲ ਧੋਖਾ ਨਹੀਂ ਕੀਤਾ, ਰੱਬ ਨੇ ਜ਼ਬਰਦਸਤੀ ਨਹੀਂ ਕੀਤੀ, ਜੋ ਤੂੰ ਕੰਮ ਕੀਤਾ ਨਾ ਰੱਬ ਨੇ ਉਹਦੇ ਅਨੁਸਾਰ ਤੇਰੇ ਮੱਥੇ ਤੇ ਲਿਖਿਆ, ਜੇ ਚੰਗਾ ਕੀਤਾ ਤੇ ਤੇਰੇ ਮੱਥੇ ਤੇ ਚੰਗੀ ਲਿਖਤ ਪਾਤੀ, ਜੇ ਤੂੰ ਮਾੜਾ ਕੀਤਾ ਤੇ ਮਾੜੀ ਲਿਖਤ ਪਾਤੀ, ਰੱਬ ਨੇ ਆਪਣੀ ਮਰਜ਼ੀ ਨਾਲ ਨਹੀਂ ਕਲਮ ਬਗਾਏ, ਇਸ ਵਾਸਤੇ ਤੇਰੇ ਕੀਤੇ ਕਰਮਾਂ ਅਨੁਸਾਰ ਲਿਖਤ ਬਣਾਈ ਹੈ। ਤੇ ਇਸ ਲਈ ਮਹਾਰਾਜ ਕਹਿੰਦੇ ਜੋ ਤੂੰ ਪਹਿਲੇ ਜਨਮ ਵਿੱਚ ਕੀਤਾ ਸੀ ਚੰਗਾ ਮਾੜਾ, ਤੇ ਉਹਦੇ ਅਨੁਸਾਰ ਹੀ ਤੈਨੂੰ ਇਹ ਦੁੱਖ ਤੇ ਸੁੱਖ ਦਾ ਫਲ ਪ੍ਰਾਪਤ ਹੋਣਾ ਹੈ।
ਰਸਨਾ ਨਾਮ ਜਪ ਰੇ,
ਮਹਾਰਾਜ ਕਹਿੰਦੇ ਹੇ ਭਾਈ ਜੇ ਛੁਟਕਾਰਾ ਚਾਹੁੰਦਾ ਤੇ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰ, ਔਰ ਇਹੀ ਸਾਰਿਆਂ ਤੋਂ ਵੱਡਾ ਸਾਧਨ ਹੈ, ਬਾਕੀ ਇਸ ਤੋਂ ਸਾਰੀਆਂ ਗੱਲਾਂ ਥੱਲੇ ਹਨ।
ਦੋਹਰਾ ਅਰਥ ਸਹਿਤ ਸੁਣ ਸ਼ਬਦ ਕੋ,
ਤੇ ਰਾਜ ਸਿੰਘ ਜੀ ਅਰਥਾਂ ਦੇ ਸਮੇਤ ਸਾਰਸਰਾਏ ਜੋਹਰੀ ਨੇ ਸ਼ਬਦ ਸੁਣ ਕੇ
ਭਇਓ ਦੀਨ ਮਨ ਸੋਏ,
ਬਹੁਤ ਹੀ ਮਨ ਦੇ ਗਰੀਬੀ ਤੇ ਨਿਮਰਤਾ ਵਾਲਾ ਬਣ ਗਿਆ।
ਕੀਜੇ ਉਪਦੇਸ਼ ਮੋਜੀ,
ਮਹਾਰਾਜ ਮੈਨੂੰ ਆਪਣਾ ਉਪਦੇਸ਼ ਕਰੋ,
ਖੇਤੇ ਸੁਭਗਤ ਹੋਏ,
ਜਿਸ ਕਰਕੇ ਮੇਰੀ ਸ੍ਰੇਸ਼ਟ ਕਲਿਆਣ ਹੋ ਜਾਵੇ।
ਕਿਉਂਕਿ ਲਿਓ ਰਜਤਪਨ ਕਰੋ ਨਿਹਾਲਾ,
ਜਿਹੜੇ ਰੁਪਈਏ ਸੱਚੇ ਪਾਤਸ਼ਾਹ ਲੈ ਲਓ ਤੇ ਮੈਨੂੰ ਨਿਹਾਲ ਕਰ ਦਿਓ,
ਪੂਰਨ ਸੰਤ ਕਿਰਪਾਲਾ,
ਤੇ ਤੁਸੀਂ ਪੂਰਨ ਸੰਤ ਹੋ ਤੇ ਕਿਰਪਾਲੂ ਸਰੂਪ ਹੋ,
ਗੁਰੂ ਕਹਿ ਨਾ ਹਮਰੇ ਕਾਮਾ,
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਾਡੇ ਕਿਸੇ ਕੰਮ ਨਹੀਂ ਹਨ,
ਇਹ ਤਨ ਸੋਹਿਤ ਤੁਮਰੇ ਧਾਮਾ,
ਤੇ ਇਹ ਜਿਹੜਾ ਧਨ ਹੈ ਸਾਰ ਸਰਾਏ ਤੇਰੇ ਘਰ ਦੇ ਵਿਚ ਚੰਗਾ ਲੱਗਦਾ ਹੈ,
ਨਹੀਂ
ਜੇ ਕਰਕੇ ਮਹਾਰਾਜ ਤੁਸੀਂ ਧਨ ਨਹੀਂ ਲੈਂਦੇ ਫਿਰ
ਇਹ ਭੋਜਨ ਪਾਵੋ ਮੁੱਖ ਮਾਹੀ,
ਆਹ ਜਿਹੜਾ ਮੈਂ ਸੁੰਦਰ ਨਾਨਾ ਤਰ੍ਹਾਂ ਦੇ ਭੋਜਨ ਬਣਾ ਕੇ ਲਿਆਇਆ ਹਾਂ ਤੇ ਆਪਣੇ ਮੁੱਖ ਦੇ ਵਿਚ ਪਾਉਣਾ ਕਰੋ,
ਪੁੱਛਣ ਪਿਓ ਸੁਣੇ ਮਰਦਾਨਾ,
ਮਰਦਾਨਾ ਸਾਹਿਬ ਸਿੰਘ ਜੀ ਸੁਣ ਕੇ ਚੁੱਪ ਕਰ ਗਿਆ,
ਆਹਾਰ ਵਿਚਾਰੇ ਨਾਨਾ
ਤੇ ਭੋਜਨ ਦੀਆਂ ਗਿਣਤੀਆਂ ਵਿਚਾਰਦਾ ਵੀ ਮਹਾਰਾਜ ਕਹਿ ਦੇਣ ਕਿ ਦੇ ਬਈ ਤੇ ਮੈਨੂੰ ਮਿਲ ਜਾਵੇ, ਤੇ ਭਾਈ ਮਰਦਾਨਾ ਆਪਣੇ ਮਨ ਵਿਚ ਇਹ ਗਿਣਤੀਆਂ ਵਿਚਾਰ ਰਿਹਾ,
ਦੋਹਰਾ ਸ੍ਰੀ ਨਾਨਕ ਲੇਵੇਂ ਅਸਨਾ,
ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਛੇਤੀ ਭੋਜਨ ਲੈ ਲੈਣ,
ਮੁਝੇ ਤਬ ਖਾਊ
ਤੇ ਮੈਨੂੰ ਦੇ ਦੇਣ ਤੇ ਮੈਂ ਛਕ ਲਵਾਂ,
ਉਹ ਸ਼ੁਦਾ ਤੁਰ ਸ਼ਰਮਤ ਮੈਂ
ਬਹੁਤ ਹੀ ਭੁੱਖ ਦੇ ਅਧੀਨ ਹਾਂ ਤੇ ਥੱਕਿਆ ਹੋਇਆ ਹਾਂ, ਮੈਂ
ਭੋਜਨ ਤੇ ਤ੍ਰਿਪਤਾਂ,
ਇਹ ਭੋਜਨ ਲੈ ਕੇ ਮੈਂ ਤ੍ਰਿਪਤ ਹੋ ਜਾਵਾਂ,
ਸੁਰਠਾ ਸ੍ਰੀ ਗੁਰੂ ਮਾ ਨਿਧਾਨ,
ਸਤਿਗੁਰੂ ਮਹਾਰਾਜ ਜੀ ਮੇਹਰ ਦੇ ਖਜ਼ਾਨੇ
ਸੀ ਰਾਏ ਕੋ,
ਸਾਧ ਸੰਗਤ ਜੀ ਮੁਕਤੀ ਦੇਣ ਵਾਸਤੇ ਸਾਰਸ ਰਾਏ ਦੇ ਤਾਏ
ਇਹਨੋ ਸ਼ਬਦ ਬਖਾਨਾ,
ਇੱਕ ਸਾਧ ਸੰਗਤ ਜੀ ਹੋਰ ਸ਼ਬਦ ਜਿਹੜਾ ਅਸੀਂ ਕਹਿਣਾ ਕੀਤਾ,
ਭੋਜਨ ਕੇ ਪਰਥਾਏ ਪਰ,
ਭੋਜਨ ਦੇ ਪਰਥਾਏ ਸਬੱਬ ਦੇ ਉੱਤੇ,
ਮਰ ਮਹੱਲਾ ਪਹਿਲਾ ਪ੍ਰੀਤ ਪਕਵਾਨ ਸੋ ਭੋਜਨ ਕਹੀਏ,
ਇਹ ਵੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਬਾਹਰੋਂ ਹੈ, ਮਹਾਰਾਜ ਕਹਿੰਦੇ ਰੱਬ ਦੀ ਪ੍ਰੀਤੀ ਹੀ ਪੱਕਾ ਮਠਿਆਈ ਦਾ ਭੋਜਨ ਕਹੀਦਾ ਸਾਰਸ ਰਾਏ,
ਲੁੱਚੀ ਲੋਚਾ ਪੂਰੀ,
ਆ ਲੁੱਚੀ ਕਹਿੰਦੇ ਜਿਹੜੀਆਂ ਪੂੜੀਆਂ ਪਕਾਈਆਂ ਦੀਆਂ ਪਕਾਏ ਦੀਆਂ ਨੇ, ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਪੂਰੀ ਹੋ ਜਾਣੀ, ਮਹਾਰਾਜ ਕਹਿੰਦੇ ਇਹੀ ਲੁੱਚੀ ਪੂੜੀਆਂ ਦਾ ਖਾਣਾ ਹੈ,
ਮਠਿਆਈ ਮੁੱਖ ਹਰ ਹਰ ਬੋਲੇ,
ਮਠਿਆਈ ਦਾ ਭੋਜਨ ਇਹੀ ਖਾਣਾ ਜਿਹੜਾ ਮੁੱਖੋਂ ਹਰ ਹਰ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਨਾ,
ਮਨ ਰਹੇ ਹਜੂਰੀ
ਤੇ ਤਾਂ ਵਾਹਿਗੁਰੂ ਪਰਮੇਸ਼ਰ ਦੇ ਨਿਕਟ ਵਰਤੀ ਮਨ ਜਿਹੜਾ ਰਹਿੰਦਾ ਹੈ,
ਸਾਲਸ ਤੂੰ ਮੇਰ ਤੂੰ ਭਾਈ ਮੇਰੇ,
ਮਹਾਰਾਜ ਕਹਿੰਦੇ ਸਾਲਸ ਰਾਏ ਤੇ ਤੂੰ ਸਾਡਾ ਹੁਣ ਭਰਾ ਬਣ ਗਿਆ ਹੈ, ਬਰਾਬਰ ਦਾ ਹੋ ਗਿਆ, ਉਪਦੇਸ਼ ਦੇ ਕੇ ਆਪਣੇ ਵਰਗਾ ਕਰ ਲਿਆ,
ਸਮਝ ਪਰੀਤਾ ਹੋਏ ਨਵੇਰੇ,
ਇਹ ਕਰਕੇ ਤੈਨੂੰ ਇਹ ਸਮਝ ਪੈ ਗਈ ਤੇ ਜੰਮਣ ਤੇ ਮਰਨ ਦਾ ਨਿਵੇੜਾ ਹੋ ਜਾਣਾ ਤੇਰਾ,
ਰਹਾਓ ਸੇਵਾ ਮਰਨ ਤੁਮਾਰਾ ਕਹੀਏ,
ਮਹਾਰਾਜ ਕਹਿੰਦੇ ਸੇਵਾ ਨੀ ਮੇਵਾ ਆ, ਮੇਵਾ ਮਿਲਣ ਤੁਮਾਰਾ ਕਹੀਏ, ਮੇਵਾ ਕਹਿੰਦੇ ਆ ਗਿਰੀਆਂ ਬਦਾਮੀ ਬਦਾਮ ਸੌਗੀ, ਇਸ ਵਾਸਤੇ ਇਹ ਮੇਵਾ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਮਿਲਣਾ ਇਹੀ ਕਹੀਦਾ ਹੈ,
ਸਤਕੇ ਬਾਗੇ ਜੋੜੇ,
ਜਿਹੜਾ ਸੱਚ ਬੋਲਣਾ ਹੈ ਤੇ ਇਹੀ ਚਿੱਟੇ ਪਿਛਾਕੇ ਜਿਹੜੇ ਨੇ ਜੋੜਨਾ ਕੀਤੇ ਆ,
ਖਾਵਣ ਖਾਏ ਅਗਾਵੇ ਸੋਈ,
ਤੇ ਜਿਹੜਾ ਸਾਧ ਸੰਗਤ ਜੀ ਇਹਨਾਂ ਸਭ ਗੁਣਾਂ ਦੇ ਤਾਂ ਧਾਰਨ ਕਰੇਗਾ ਤੇ ਉਹ ਰੱਜ ਜਾਵੇਗਾ,
ਜੋ ਬਿਖਤੇ ਮਨੁਆ ਮੋੜੇ,
ਇਹ ਕਰਕੇ ਵਿਸ਼ਿਆਂ ਵਿਕਾਰਾਂ ਤੋਂ ਆਪਣੇ ਮਨ ਨੂੰ ਉਦਾਸ ਕਰ ਲਵੇ, ਸਾਲਸ ਰਾਜ ਦੇ ਨਾਲ ਸਾਧ ਸੰਗਤ ਜੀ ਜਿਹੜਾ ਸੇਵਕ ਸੀ ਇਹਦਾ ਅਧਾਕਾ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪਾਸ ਆ ਗਿਆ ਸੀ, ਇਹ ਤਾਂ ਗੁਰੂ ਦੀ ਕਿਰਪਾ ਹੈ ਤੇ ਸੇਵਕ ਤੇ ਪਹਿਲਾਂ ਕਿਰਪਾ ਹੋ ਗਈ, ਸਾਲਸ ਰਾਜ ਦੇ ਨਾਲ ਉਹਦਾ ਮਨ ਸਾਧ ਸੰਗਤ ਜੀ ਪਹਿਲਾਂ ਉੱਜਲ ਹੋ ਗਿਆ, ਪਵਿੱਤਰ ਹੋ ਗਿਆ,
ਬੰਧਨ ਕਿੰਨੀ ਅਸ਼ਟਾਂਗਾ,
ਤੇ ਅਸ਼ਟਾਂਗ ਕਹਿੰਦੇ ਨੇ ਅੱਠੇ ਅੰਗ ਲਾ ਕੇ ਔਰ ਗੋਡੇ ਲਾ ਕੇ ਕੂਹਣੀਆਂ ਲਾ ਕੇ ਹੱਥ ਪੈਰ ਲਾ ਕੇ ਮੱਥਾ ਲਾ ਕੇ ਡੰਡੇ ਵਾਂਗ ਸਾਧ ਸੰਗਤ ਜੀ ਪੈ ਜਾਣਾ, ਅੱਠੇ ਅੰਗ ਲਾ ਕੇ ਨਮਸਕਾਰ ਕੀਤੇ,
ਸਰਨ ਸਰਨ ਕਹਿ ਪਰਾਸ ਭਾਗਾ,
ਤੇ ਸ੍ਰੇਸ਼ਟ ਭਾਗਾਂ ਵਾਲਾ ਮਹਾਰਾਜ ਤੁਹਾਡੀ ਸ਼ਰਨ ਹਾਂ ਸ਼ਰਨ ਹਾਂ ਕਹਿ ਕੇ ਪੈ ਗਿਆ,
ਪਰਮੇਸ਼ਰ ਜਾਣੇ ਮੋਹੀ,
ਮੈਂ ਮਹਾਰਾਜ ਤੁਹਾਨੂੰ ਵਾਹਿਗੁਰੂ ਦਾ ਸਰੂਪ ਜਾਣ ਲਿਆ ਹੈ,
ਦੀਨ ਦਿਆਲ ਨਾਮ ਹੈ ਤੋਹੀ,
ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲਾ ਤੁਹਾਡਾ ਨਾਮ ਹੈ, ਭਾਈ ਅਧਾਰਕਾ ਨਿਹਾਲ ਹੋ ਗਿਆ,
ਜਗਤ ਅਗਨ ਤੇ ਜਲ ਤੇ ਉਬਾਰ ਹੋ,
ਮੈਨੂੰ ਇਹ ਜਿਹੜੀ ਸੰਸਾਰ ਦੀ ਅਗਨੀ ਸਾੜ ਰਹੀ ਹੈ ਤ੍ਰਿਸ਼ਨਾ ਦੀ ਕਾਲ ਦੀ ਮੌਤ ਦੀ ਵਿਸ਼ਿਆਂ ਦੀ ਇਸ ਤੋਂ ਬਚਾ ਲਓ,
ਆਪਣਾ ਨਾਮ ਕੋ ਬਿਰਧ ਸੰਭਾਲ ਹੋ,
ਆਪਣੇ ਨਾਮ ਦਾ ਸੱਚੇ ਪਾਤਸ਼ਾਹ ਪਰਣ ਜਿਹੜਾ ਸੰਭਾਲਣਾ ਕਰੋ,
ਕਰਤੇ ਪਰ ਗੁਰੂ ਪ੍ਰਸੀਜੇ,
ਕਹਿੰਦੇ ਸਾਧ ਸੰਗਤ ਜੀ ਅਧਾਕੇ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਗਏ,
ਜਨਮ ਮਰਨ ਜਾ ਕੇ ਕੱਟ ਦੀ ਜਾਏ,
ਇਹਦਾ ਜੰਮਣ ਤੇ ਮਰਨ ਦੇ ਗੇੜੇ ਜਿਹੜੇ ਸੀ ਸਾਰੇ ਗੁਰੂ ਨਾਨਕ ਸਾਹਿਬ ਨੇ ਕੱਟ ਦਿੱਤੇ,
ਪੌੜੀ ਅਪਰ ਸ਼ਬਦ ਕੀ ਪਹਾਕੀ,
ਤੇ ਸਾਧ ਸੰਗਤ ਜੀ ਹੋਰ ਇਹ ਸ਼ਬਦ ਦੀ ਜਿਹੜੀ ਦੂਜੀ ਪੌੜੀ ਸੀ ਮਹਾਰਾਜ ਨੇ ਉਚਾਰਨ ਕੀਤੀ,
ਸ਼ਮਸ਼ਾਓ ਭਇਓ ਗਤਕਾਖੀ,
ਤੇ ਜਿਹਨੂੰ ਸੁਣ ਕੇ ਜਿਹੜਾ ਇਹ ਸਾਲਸਰਾ ਜੋਹਰੇ ਸੀ ਇਹ ਵੀ ਸਾਧ ਸੰਗਤ ਜੀ ਮੁਕਤੀ ਦਾ ਇੱਛਾਵਾਨ ਹੋ ਗਿਆ,
ਉੱਤਮ ਜਨਮ ਸੁਸਾਗਤ ਕਹੀਏ,
ਤੇ ਮਹਾਰਾਜ ਕਹਿੰਦੇ ਉੱਤਮ ਜਨਮ ਸੁਸਾਗਤ ਕਹੀਏ, ਮਹਾਰਾਜ ਕਹਿੰਦੇ ਜੇ ਕਰਕੇ ਜਨਮ ਚੰਗੇ ਘਰ ਵਿੱਚ ਹੈ ਤੇ ਪਰ ਜੇ ਉਹ ਹੰਕਾਰ ਆ ਨਾ ਵੀ ਮੇਰਾ ਚੰਗੇ ਘਰ ਵਿੱਚ ਜਨਮ ਹੈ, ਮੇਰੀ ਜਾਤੀ ਉੱਚੀ ਹੈ, ਮੇਰੇ ਪਾਸ ਪਦਾਰਥ ਬਹੁਤੇ ਨੇ, ਤੇ ਫਿਰ ਮਹਾਰਾਜ ਕਹਿੰਦੇ ਹੰਕਾਰੀ ਬੰਦਾ ਜਿਹੜਾ ਉੱਤਮ ਜਨਮ ਵਿੱਚ ਹੈ ਪਰ ਹੰਕਾਰ ਹੈ, ਮਹਾਰਾਜ ਕਹਿੰਦੇ ਉਹ ਸਾਖਤ ਟੁੱਟਿਆ ਹੋਏ ਰੱਬ ਦੇ ਨਾਲ ਸਾਖਤ ਹੀ ਕਹੀਦਾ
ਨਾਰਾਇਣ ਪਾਇਆ,
ਤੇ ਜਿਸਦੇ ਹਿਰਦੇ ਚ ਨੀਚ ਨਿਮਰਤਾ ਆ ਗਈ ਹੈ ਤੇ ਮਹਾਰਾਜ ਕਹਿੰਦੇ ਉਸਨੇ ਨਾਰਾਇਣ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ,
ਲੋਭ ਲਹਿਰ ਤੇ ਛੁੱਟੇ ਤੇ
ਉਹ ਜਿਹੜੀ ਲੋਭ ਦੀ ਲਹਿਰ ਉਸ ਤੋਂ ਸਾਧ ਸੰਗ ਜੀ ਛੁੱਟ ਗਏ,
ਸਾਧ ਸੰਗ ਗੁਣ ਗਾਇਆ,
ਤੇ ਜਿਨ੍ਹਾਂ ਨੇ ਸਾਧ ਸੰਗ ਦੇ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ।
ਹੁਣ ਸਾਲਸ ਇਹੋ ਗੋਲਾ ਤੋਏ ਤੇਰਾ,
ਮਹਾਰਾਜ ਕਹਿੰਦੇ ਸਾਲਸ ਰਾਏ ਸੁਣ, ਆ ਜਿਹੜਾ ਅਧਾਰਕਾ ਤੇਰਾ ਦਾਸ ਹੈ, ਸੇਵਕਾ ਤੇਰੇ ਪਾਸ ਨੌਕਰ ਰਿਹਾ ਹੈ,
ਆਪ ਨਾਰਾਇਣ ਮਾਨਾ,
ਕਹਿੰਦੇ ਤੇਰੇ ਨਾਲ ਪਹਿਲਾਂ ਰੱਬ ਨੇ ਇਹਨੂੰ ਮੰਨ ਲਿਆ ਹੈ, ਰੱਬ ਨੇ ਆਪਣਾ ਭਗਤ ਬਣਾ ਲਿਆ ਹੈ, ਇਸ ਵਾਸਤੇ ਆਪ ਨਾਰਾਇਣ ਮਾਨਾ, ਤੇ ਨਾਰਾਇਣ ਨੇ ਆਪਣੀ ਪ੍ਰਵਾਨਗੀ ਵਾਲੀ ਨਿਗਾਹ ਦੇ ਇਸ ਨੂੰ ਮੰਨ ਲਿਆ ਹੈ, ਤੇ ਇਹਦੇ ਉੱਤੇ ਕਿਰਪਾ ਹੋ ਗਈ ਵਾਹਿਗੁਰੂ ਦੇ,
ਨਾਨਕ ਭਗਤਾਂ ਸੰਗ ਮਲਾਇਆ,
ਨਾਨਕ ਸਾਹਿਬ ਕਹਿੰਦੇ ਸਾਲਸ ਰਾਏ ਇਹਨੂੰ ਭਗਤਾਂ ਦੀ ਸ਼੍ਰੇਣੀ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਮੇਲ ਲਿਆ ਹੈ,
ਉੱਚੇ ਪਦ ਠਹਿਰਾਨਾ,
ਤੇ ਇਹਨੂੰ ਉੱਚੀ ਪਦਵੀ ਤੇ ਮੁਕਤੀ ਦੇ ਉੱਤੇ ਟਿਕਾਤਾ, ਸੱਚਖੰਡ ਦਾ ਵਾਸੀ ਬਣਾ ਦਿੱਤਾ,
ਜਾਪੀ ਸੁਣ ਕਰ ਸਾਲਸ ਦੇ ਵਿਚਾਰਾ,
ਸੁਣ ਕੇ ਸਾਲਸਾ ਨੇ ਸਾਧ ਸੰਗ ਜੀ ਹਿਰਦੇ ਚ ਵਿਚਾਰਿਆ,
ਪਰਮੇਸ਼ਰ ਇਹ ਅਵਤਾਰਾ, ਸ੍ਰੀ ਪਰਮੇਸ਼ਰ ਇਹ ਅਵਤਾਰਾ,
ਇਹ ਤਾਂ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਸਰਗੁਣ ਸਰੂਪ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ,
ਬਚਨ ਦਾਸ ਦੁਖ ਆਸੂ,
ਤੇ ਜਿਨ੍ਹਾਂ ਦੇ ਬਚਨਾਂ ਨਾਲ ਮੇਰੇ ਸੇਵਕ ਅਧਾਰਕੇ ਦਾ ਦੁੱਖ ਜਿਹੜਾ ਸੀ ਆਸੂ ਚਿਗਰ ਹੀ
ਨਕੰਦਨ ਦੀ ਸੁਖ ਰਾਸੂ।